ਸਤਿਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋਂ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਵਿੱਚ ਪਾਉਣ ਵਹ ਸਤਿਵਾਉ ਵੇ ਵਿੱਚ ਚਲੇ ਲੱਖ ਦਰਿਆ ਵੇ ਵਿੱਚ ਅਗਨ ਕਢੇ ਵੇਗਾ ਵੇ ਵਿੱਚ ਧਰਤੀ ਦਬੀ ਪਾ ਵੇ ਵਿੱਚ ਇੰਦ ਫਿਰੇ ਸਿਰ ਪਾਰ ਵੇ ਵਿੱਚ ਰਾਜਾ ਧਰਮ ਦੁਆਰ ਵੇ ਵਿੱਚ ਸੂਰਜ ਚੰਦ ਕੋ ਕਰੋੜੀ ਚਲਤ ਨਾਂਤ ਵੇ ਵਿੱਚ ਸਿੱਧ ਬੁੱਧ ਸੁਰਨਾਥ ਵੇ ਵਿੱਚ ਆਡਾਣੀ ਜੋਤ ਮਾਵਲ ਸੂਰ ਵੇ ਵਿੱਚ ਆਵੇ ਜਾਵੇ ਪੂਰ ਅਗਲਿਆ ਪੌਲਿਕੀ ਆਸਿਰ ਲੇਖ
ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅੱਜ ਦੇ ਇਸ ਰੂਹਾਨੀ ਸਾਧਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਭੈ। ਭੈ ਵਿੱਚ ਪਵਨ ਬਹੇ ਸਦਭਾਉ, ਭੈ ਵਿੱਚ ਚੱਲੈ ਲੱਖ ਦਰਿਆਓ। ਇਸ ਜਗਤ ਦੇ ਵਿੱਚ ਭੈ ਦਾ ਕਿਆ ਅਰਥ ਹੈ? ਅਸੀਂ ਕਿਸ ਨੂੰ ਪੈ ਕਹਿ ਕਰਕੇ ਪੁਕਾਰਦੇ ਹਾਂ? ਵਿਪੱਤੀ ਦੀ ਆਸ਼ੰਕਾ, ਦੁੱਖ ਜਾਂ ਅਭਾਵ, ਇਸ ਤਰੀਕੇ ਦਾ ਵਿਚਾਰ ਜਦੋਂ ਇਸ ਜੀਵਾਤਮਾ ਨੂੰ ਮਨੁੱਖ ਜਨਮ ਦੇ ਵਿੱਚ ਆ ਕਰਕੇ ਅੰਤਰ ਦੇ ਵਿੱਚ ਸੂਖਮ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਤਾਂ ਇਸ ਦੇ ਨਾਲ ਇਸ ਦੀ ਪ੍ਰਤੀਕਿਰਿਆ ਹੁੰਦੀ ਹੈ। ਕੁਛ ਐਸੇ ਭਾਵ ਅੰਤਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਮੁੱਖ ਰੱਖ ਕਰਕੇ ਇਹ ਜੀਵਾਤਮਾ ਆਪੱਤੀ, ਅਭਾਵ ਔਰ ਦੁੱਖ, ਇਸ ਤੋਂ ਬਚਣ ਦਾ ਉਪਾਅ ਕਰਦੀ ਹੈ। ਸੋ ਇਹਨਾਂ ਭਾਵਾਂ ਨੂੰ ਜੋ ਹੈ ਇਸ ਜਗਤ ਦੇ ਵਿੱਚ ਭੈ ਕਰਕੇ ਪੁਕਾਰਿਆ ਜਾਂਦਾ ਹੈ, ਯਾਨੀ ਕਿ ਡਰ। ਜਦ ਤੱਕ ਇਹ ਡਰ ਮੌਜੂਦ ਹੈ ਇਹ ਜੀਵਾਤਮਾ ਕਦੇ ਵੀ ਉਸ ਕਿਰਿਆ ਨੂੰ ਨਹੀਂ ਅਪਣਾਉਂਦੀ ਜਿਸ ਨੂੰ ਅਪਣਾਉਣ ਦੇ ਨਾਲ ਇਸ ਨੂੰ ਆਸ਼ੰਕਾ ਹੋ ਗਈ ਹੈ ਕਿ ਮੈਂ ਨੁਕਸਾਨ ਦੇ ਵਿੱਚ ਚਲੀ ਜਾਵਾਂਗੀ, ਕੁਛ ਅਭਾਵ ਆ ਜਾਏਗਾ, ਜਾਂ ਜਿਨ੍ਹਾਂ ਸੰਬੰਧਾਂ ਨੂੰ ਮੈਂ ਕਾਇਮ ਕਰਨਾ ਚਾਹੁੰਦੀ ਹਾਂ ਇਹ ਸੰਬੰਧ ਮੇਰੇ ਤੋਂ ਦੂਰ ਹੋ ਜਾਣਗੇ। ਇਸ ਮ੍ਰਿਤ ਲੋਕ ਦੇ ਵਿੱਚ ਇਸ ਨੂੰ ਭੈ ਕਿਹਾ ਜਾਂਦਾ ਹੈ, ਡਰ ਕਿਹਾ ਜਾਂਦਾ ਹੈ। ਰੂਹਾਨੀਅਤ ਦਾ ਜੋ ਮਜ਼ਮੂਨ ਹੈ ਇਸ ਤੋਂ ਬਿਲਕੁਲ ਅਲੱਗ ਹੈ। ਖਸਮ ਅਕਾਲ ਪੁਰਖ ਪਰਮਾਤਮਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਖਸਮ ਨੂੰ ਨਹੀਂ ਪਾਉਂਦੀਆਂ, ਚੰਗੀਆਂ ਨਹੀਂ ਲੱਗਦੀਆਂ। ਜਦੋਂ ਜੀਵਾਤਮਾ ਉਹਨਾਂ ਸਾਰੀਆਂ ਵਸਤੂਆਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ ਜਿਹੜੀ ਉਸਦੇ ਪਤੀ ਪਰਮੇਸ਼ਵਰ ਨੂੰ ਪਾਉਂਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ, ਉਸ ਨੂੰ ਵੀ ਅਸੀਂ ਭੈ ਕਰਕੇ ਪੁਕਾਰਦੇ ਹਾਂ। ਰੂਹਾਨੀਅਤ ਦੇ ਵਿੱਚ ਇਸ ਦਾ ਦੋਹਰਾ ਲਾਭ ਹੁੰਦਾ ਹੈ। ਪਹਿਲੇ ਇਹ ਜੀਵਾਤਮਾ ਜਿਹੜੀ ਇਸ ਭੈ ਨੂੰ ਅਪਣਾ ਲੈਂਦੀ ਹੈ ਰੂਹਾਨੀਅਤ ਦਾ ਵਿਸ਼ੇ ਹੈ ਉਹ ਸਾਰੇ ਵਿਕਾਰਾਂ ਤੋਂ ਬਚ ਜਾਂਦੀ ਹੈ ਕਾਰਨ ਉਸਦੇ ਪਤੀ ਨੂੰ ਚੰਗੇ ਨਹੀਂ ਲੱਗਦੇ ਪਤੀ ਕਹਿੰਦਾ ਹੈ ਵਿਸ਼ੇ ਵਿਕਾਰਾਂ ਚੋਂ ਨਿਕਲਣਾ ਹੈ ਵਿਸ਼ੇ ਵਿਕਾਰ ਕੀ ਨੇ ਇੱਕੋ ਹੀ ਲਫ਼ਜ਼ ਹੈ ਸੰਸਾਰ ਸੰਸਾਰ ਦੀ ਆਸਕਤੀ ਬਾਕੀ ਸਾਰੇ ਵਿਕਾਰ ਜਿਹੜੇ ਨੇ ਇਸ ਸੰਸਾਰ ਦੇ ਅਧੀਨ ਆ ਜਾਂਦੇ ਨੇ ਸੋ ਜਿਹੜਾ ਇਸ ਵਿਕਾਰ ਤੋਂ ਸੰਸਾਰ ਤੋਂ ਬਚਦਾ ਹੈ ਸਮਝ ਲੈਣਾ ਚਾਹੀਦਾ ਉਸਦੇ ਅੰਦਰ ਭੈ ਜੋ ਹੈ ਆਪਣੇ ਪਤੀ ਦਾ ਆ ਗਿਆ ਹੈ ਦੂਸਰਾ ਇਸ ਭੈ ਦਾ ਲਾਭ ਕੀ ਹੁੰਦਾ ਇਹ ਜੀਵਾਤਮਾ ਜੋ ਹੈ ਆਪਣੇ ਪਤੀ ਪਰਮੇਸ਼ਵਰ ਦੇ ਹੁਕਮ ਭਾਣੇ ਦੇ ਵਿੱਚ ਆਉਣ ਦੀ ਸਮਰੱਥਾ ਹਾਸਲ ਕਰ ਲੈਂਦੀ ਹੈ ਉਹ ਸਮਰੱਥਾ ਇਸ ਦੇ ਅੰਦਰ ਪਹਿਲੇ ਤੋਂ ਮੌਜੂਦ ਹੈ ਪਰ ਇਹ ਗਵਾ ਚੁੱਕੀ ਹੈ ਕਿਸ ਤਰੀਕੇ ਦੇ ਨਾਲ ਸੂਰਜ ਹੈ ਆਪਣੇ ਮੰਡਲ ਦੇ ਵਿੱਚ ਸਥਿਤ ਹੈ ਸੂਰਜ ਕਦੇ ਵੀ ਸਾਡੇ ਕੋਲ ਨਹੀਂ ਆਉਂਦਾ ਉਸਦਾ ਪ੍ਰਕਾਸ਼ ਉਸਦੀਆਂ ਕਿਰਨਾਂ ਜਿਹੜੀਆਂ ਨੇ ਪੂਰੀ ਸ੍ਰਿਸ਼ਟੀ ਦਾ ਭਾਵ ਹੈ ਇਹ ਮ੍ਰਿਤ ਲੋਕ ਹੋਰ ਕੁਛ ਗ੍ਰਹਿ ਜਿਹੜੇ ਨੇ ਜਿਸ ਤਰ੍ਹਾਂ ਚੰਦਰਮਾ ਵਗੈਰਾ ਹੈ ਨੇ ਇਹਨਾਂ ਨੂੰ ਇਹ ਰੋਸ਼ਨ ਕਰਦਾ ਹੈ ਪਰ ਉਹ ਕਦੇ ਵੀ ਆਪਣੇ ਮੰਡਲ ਚੋਂ ਨਿਕਲ ਕਰਕੇ ਬਾਹਰ ਨਹੀਂ ਜਾਂਦਾ ਆਪਣੇ ਤੁਰੇ ਤੇ ਆਪਣੀ ਮਰਿਆਦਾ ਦੇ ਵਿੱਚ ਉਸ ਪਰਮਾਤਮਾ ਦੇ ਪੈਰ ਦੇ ਵਿੱਚ ਕੰਮ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਬਖਸ਼ਿਆ ਹੈ ਇਸ ਦੇ ਵਿੱਚ ਸਾਰੀ ਚੀਜ਼ਾਂ ਨੂੰ ਸਪਸ਼ਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੈ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ ਜੜ ਔਰ ਚੇਤਨ ਲੋਕ ਜੋ ਹੈ ਕੰਮ ਕਰ ਰਿਹਾ ਹੈ ਇੱਕ ਨਵੇਂ ਅੰਦਾਜ਼ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਇਸ ਪੈ ਨੂੰ ਪ੍ਰਗਟ ਕੀਤਾ ਹੈ ਇਸ ਸਾਰੇ ਸ਼ਬਦ ਨੂੰ ਜਦੋਂ ਅਸੀਂ ਸਰਵਣ ਕਰਾਂਗੇ ਵਿਚਾਰ ਕਰਾਂਗੇ ਤੇ ਰੂਹਾਨੀਅਤ ਦਾ ਇੱਕ ਅਲੱਗ ਭੇਦ ਪ੍ਰਗਟ ਹੋਏਗਾ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਫਕਰਾਂ ਦੀ ਜੋ ਲੈਂਗੁਏਜ ਹੈ ਪਰਿਭਾਸ਼ਾ ਉਸ ਨੂੰ ਕੋਈ ਆਮ ਬੰਦਾ ਨਹੀਂ ਸਮਝ ਸਕਦਾ ਆਮ ਦਾ ਕੀ ਭਾਵ ਹੈ ਮਨਮੁਖੀ ਜੀਵ ਜਿਹੜੇ ਮਨ ਦੇ ਹੁਕਮ ਦੇ ਵਿੱਚ ਹਨ ਉਹ ਕਦੇ ਵੀ ਇਸ ਰੂਹਾਨੀਅਤ ਦੇ ਵਿਸ਼ੇ ਨੂੰ ਫਕਰਾਂ ਦੀ ਭਾਸ਼ਾ ਨੂੰ ਨਹੀਂ ਜਾਣ ਸਕਦੇ ਇਸੇ ਕਰਕੇ ਵਾਰ ਵਾਰ ਉਪਦੇਸ਼ ਕੀਤਾ ਜਾਂਦਾ ਹੈ ਕਈ ਰੂਹਾਂ ਨੂੰ ਇਤਰਾਜ਼ ਵੀ ਹੈ ਅਸੀਂ ਇੱਥੇ ਸਤਸੰਗ ਦੇ ਵਿੱਚ ਆਉਂਦੇ ਹਾਂ ਕਈ ਵਾਰੀ ਇਤਰਾਜ਼ ਕੀਤਾ ਗਿਆ ਹੈ ਅਸੀਂ ਗੁਰੂ ਨੂੰ ਮੁੱਖ ਰੱਖ ਕਰਕੇ ਨਹੀਂ ਬੈਠਦੇ ਜਦ ਤੱਕ ਇਹ ਭਾਵ ਸਾਡੇ ਅੰਦਰ ਨਹੀਂ ਆਏਗਾ ਤਦ ਤੱਕ ਅਸੀਂ ਇਸ ਫਕਰੀ ਦੀ ਭਾਸ਼ਾ ਨੂੰ ਰੂਹਾਨੀਅਤ ਦੇ ਉਸ ਗਹਿਰੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ ਸੁਣ ਸਕਦੇ ਹਾਂ ਅਗਰ ਕੰਨ ਮੌਜੂਦ ਨੇ ਸੁਣਨ ਤੋਂ ਕੋਈ ਰੋਕ ਨਹੀਂ ਸਕਦਾ ਪਰ ਅੰਤਰ ਦੇ ਵਿੱਚ ਇਹ ਭਾਵ ਜਿਹੜੇ ਨੇ ਧਾਰਨ ਨਹੀਂ ਕਰ ਪਾਵਾਂਗੇ ਕਿਉਂ ਅਸੀਂ ਮਨ ਨੂੰ ਮੁੱਖ ਰੱਖ ਰੱਖਿਆ ਹੈ ਜਦ ਤੱਕ ਮਨ ਮੌਜੂਦ ਹੈ ਮਨ ਇਹਨਾਂ ਸਾਰੀ ਕਿਰਿਆ ਦੇ ਵਿੱਚੋਂ ਆਪਣੀ ਮਨਪਸੰਦ ਚੀਜ਼ ਜਿਹੜੀ ਹੈ ਜਿਸ ਦੇ ਵਿੱਚ ਉਸਦੀ ਆਵਾਰਾ ਗਰਦੀ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਉਸ ਨੂੰ ਧਾਰਨ ਕਰਦਾ ਹੈ ਬਾਕੀ ਕੋਈ ਵੀ ਚੀਜ਼ ਜਿਹੜੀ ਉਸਨੂੰ ਰੋਕਣ ਲਈ ਉਪਦੇਸ਼ ਕੀਤੀ ਜਾਂਦੀ ਹੈ ਉਸ ਨੂੰ ਉਹ ਧਾਰਨ ਨਹੀਂ ਕਰਦਾ ਉਸਦੀ ਪਰਾਈ ਬਖੀਲੀ ਕੱਢਦਾ ਉਹਦੇ ਚੋਂ ਮੀਲ ਮੇਖ ਕੱਢਦਾ ਸਾਨੂੰ ਸਤਸੰਗ ਸਮਝ ਨਹੀਂ ਆਉਂਦੇ ਕਿਸ ਤਰੀਕੇ ਦੇ ਨਾਲ ਆ ਸਕਦੇ ਨੇ ਅਸੀਂ ਮਨ ਨੂੰ ਮੁੱਖ ਰੱਖ ਕਰਕੇ ਬੈਠਦੇ ਹਾਂ ਮਨ ਸਾਡਾ ਖਸਮ ਹੈ ਮਨ ਪਤੀ ਪਰਮੇਸ਼ਵਰ ਹੈ ਮਨ ਦੇ ਹੁਕਮ ਤੇ ਖਾਂਦੇ ਹਾਂ ਮਨ ਦੇ ਹੁਕਮ ਦੇ ਨਾਲ ਸੰਸਾਰ ਦਾ ਸਾਰਾ ਕਾਰ ਵਿਵਹਾਰ ਕਰਦੇ ਹਾਂ ਤੇ ਗੁਰੂ ਦੇ ਹੁਕਮ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਾਣ ਲਵਾਂਗੇ ਕਿਸ ਤਰ੍ਹਾਂ ਸਾਨੂੰ ਸਮਝ ਆ ਜਾਏਗਾ ਇਹ ਭਾਸ਼ਾ ਉਦੋਂ ਹੀ ਸਮਝ ਆਏਗੀ ਜਦੋਂ ਅਸੀਂ ਇਸ ਸੰਸਾਰ ਦੀ ਆਸਕਤੀ ਨੂੰ ਤਿਆਗਾਂਗੇ ਜਦ ਤੱਕ ਇਸ ਦਾ ਪਿਆਰ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ ਅਸੀਂ ਚਾਹ ਕਰਕੇ ਵੀ ਇਸ ਰੂਹਾਨੀਅਤ ਦੇ ਗਹਿਰੇ ਭੇਦ ਨੂੰ ਜਾਣ ਨਹੀਂ ਸਕਦੇ ਉਸੇ ਤਰੀਕੇ ਦੇ ਨਾਲ ਆਤਮਾ ਹੈ ਇਹ ਆਪਣੀ ਜਗ੍ਹਾ ਤੇ ਮੌਜੂਦ ਹੈ ਦੋਨੋਂ ਅੱਖਾਂ ਦੇ ਪਿੱਛੇ ਜਿੱਥੇ ਤੀਸਰਾ ਤਿਲ ਕਿਹਾ ਜਾਂਦਾ ਹੈ ਸ਼ਿਵ ਨੇਤਰ ਕਿਹਾ ਜਾਂਦਾ ਹੈ ਮਨ ਔਰ ਆਤਮਾ ਦੀ ਬੈਠਕ ਇਸ ਜਗ੍ਹਾ ਮੌਜੂਦ ਹੈ ਆਤਮਾ ਕਿਸੇ ਵੀ ਜਗ੍ਹਾ ਨਹੀਂ ਜਾਂਦੀ ਬਹੁਤ ਸਾਰੇ ਮਤਾ ਧਰਮ ਵਾਲਿਆਂ ਨੇ ਇਸ ਦੀ ਡੈਫੀਨੇਸ਼ਨ ਜਿਹੜੀ ਹੈ ਅਧੂਰੀ ਦਿੱਤੀ ਹੈ ਕਿ ਆਤਮਾ ਬਾਹਰ ਚਲੀ ਜਾਂਦੀ ਹੈ ਵਿਚਾਰ ਕਰਕੇ ਦੇਖੋ ਅਗਰ ਆਤਮਾ ਇਸ ਸਰੀਰ ਚੋਂ ਚਲੀ ਗਈ ਉਸੀ ਵਕਤ ਇਹ ਸਰੀਰ ਮੁਰਦਾ ਹੋ ਜਾਏਗਾ ਤਾਕਤ ਨਿਕਲ ਗਈ ਅਸੀਂ ਇਸ ਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਹਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਆਤਮਾ ਜੋ ਹੈ ਮਨ ਦੀ ਸੰਗਤ ਕਰਦੀ ਹੋਈ ਇਸ ਸਰੀਰ ਚੋਂ ਬਾਹਰ ਨਿਕਲ ਜਾਂਦੀ ਹੈ ਉਹ ਸੂਰਜ ਦਾ ਜੋ ਉਦਾਹਰਣ ਗੁਰੂ ਸਾਹਿਬਾਂ ਨੇ ਦਿੱਤਾ ਹੈ ਉਹਨੂੰ ਮੁੱਖ ਰੱਖਣਾ ਚਾਹੀਦਾ ਸੂਰਜ ਆਪਣੀ ਜਗ੍ਹਾ ਮੌਜੂਦ ਹੈ ਉਸੇ ਤਰੀਕੇ ਦੇ ਨਾਲ ਆਤਮਾ ਵੀ ਆਪਣੀ ਜਗ੍ਹਾ ਮੌਜੂਦ ਹੈ ਉਸਦੀ ਇੱਕ ਤਾਕਤ ਜੋ ਹੈ ਜਿਸ ਤਰ੍ਹਾਂ ਇੱਕ ਕਿਰਨ ਹੈ ਸੂਰਜ ਦੀ ਉਸੇ ਤਰੀਕੇ ਦੇ ਨਾਲ ਇਹ ਕਿਰਨਾਂ ਨਿਕਲਦੀਆਂ ਨੇ ਇਸ ਤਾਕਤ ਰੂਪੀ ਪਿੰਡ ਦੇ ਵਿੱਚੋਂ ਜਿਸ ਨੂੰ ਅਸੀਂ ਸੁਰਤ ਖਿਆਲ ਜਾਂ ਆਤਮਾ ਕਹਿੰਦੇ ਹਾਂ ਇਹ ਨਾਭੀ ਚੱਕਰ ਦੇ ਵਿੱਚ ਟਕਰਾਉਂਦੀਆਂ ਨੇ ਔਰ ਫਿਰ ਰੋਮ ਰੋਮ ਦੇ ਵਿੱਚ ਆਉਂਦੀਆਂ ਹੋਈਆਂ ਪੂਰੇ ਸੰਸਾਰ ਨੂੰ ਹਰ ਜ਼ਰੇ ਨੂੰ ਤਾਕਤ ਦਿੰਦੀਆਂ ਨੇ ਯਾਨੀ ਕਿ ਪਰਮਾਤਮਾ ਦਾ ਅੰਸ਼ ਜੋ ਹੈ ਇਹ ਆਤਮਾ ਇਸ ਤਰੀਕੇ ਦੇ ਨਾਲ ਪੂਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰਿਹਾ ਹੈ ਸੋ ਆਤਮਾ ਜੋ ਹੈ ਉਹ ਬਾਹਰ ਨਹੀਂ ਜਾਂਦੀ ਉਸ ਦੀਆਂ ਜੋ ਕਿਰਨਾਂ ਨੇ ਇਹ ਬਾਹਰ ਜਾਂਦੀਆਂ ਨੇ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸੂਰਜ ਦੀ ਕਿਰਨਾਂ ਤੇ ਅਗਰ ਅਸੀਂ ਰੋਕ ਲਗਾ ਦਈਏ ਤੇ ਉਸਦੇ ਦੂਸਰੇ ਪਾਸੇ ਅਸੀਂ ਕੁਛ ਦੇਖ ਨਹੀਂ ਸਕਦੇ, ਕੰਮ ਨਹੀਂ ਕਰ ਸਕਦੇ, ਔਰ ਉਹ ਸਾਰੀ ਤਾਕਤ ਜਿਹੜੀ ਹੈ ਇੱਕ ਜਗ੍ਹਾ ਇਕੱਤਰਿਤ ਹੋ ਜਾਂਦੀ ਹੈ। ਇੱਕ ਲੈਂਸ ਦਾ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ, ਲੈਂਸ ਦੇ ਵਿੱਚ ਜਦੋਂ ਇਹ ਕਿਰਨਾਂ ਅਸੀਂ ਇਕੱਤਰਿਤ ਕਰਦੇ ਹਾਂ ਤੇ ਨਿੱਚੋ ਜਿਹੜੀ ਕਿਰਨ ਨਿਕਲਦੀ ਹੈ ਉਸ ਦੇ ਵਿੱਚ ਉਹ ਸਾਰੀ ਤਾਕਤ ਸੂਰਜ ਦੀ ਪ੍ਰਗਟ ਹੋ ਜਾਂਦੀ ਹੈ। ਉਸ ਤਾਕਤ ਦੇ ਨਾਲ ਅਸੀਂ ਸਾਰੀ ਸ੍ਰਿਸ਼ਟੀ ਨੂੰ ਸਵਾਹ ਕਰ ਸਕਦੇ ਹਾਂ, ਰਾਖ ਦਾ ਢੇਰ ਬਣਾ ਸਕਦੇ ਹਾਂ। ਇਤਨੀ ਤਾਕਤ ਉਸ ਕਿਰਨ ਦੇ ਵਿੱਚ ਮੌਜੂਦ ਹੈ, ਪਰ ਉਸ ਕਿਰਨ ਦੇ ਵਿੱਚ ਬੈਠ ਕਰਕੇ ਅਸੀਂ ਸੰਸਾਰ ਦਾ ਸਾਰਾ ਕਾਰ ਵਿਵਹਾਰ ਕਰਦੇ ਹਾਂ, ਪਰ ਉਹ ਕਿਰਨ ਸਾਨੂੰ ਕੁਛ ਵੀ ਨਹੀਂ ਕਹਿੰਦੀ, ਯਾਨੀ ਉਸ ਤੋਂ ਸਾਨੂੰ ਤਪਸ਼ ਦੀ ਮਹਿਸੂਸ ਨਹੀਂ ਹੁੰਦੀ, ਨਾ ਹੀ ਸਾਡੀ ਕੋਈ ਵਸਤੂ ਸੜਦੀ ਹੈ। ਠੀਕ ਉਸੇ ਤਰੀਕੇ ਦੇ ਨਾਲ ਇਹ ਆਤਮਾ ਜਿਹੜੀ ਹੈ ਇਹ 12 ਸੂਰਜ ਦੀ ਤਾਕਤ ਲੈ ਕਰਕੇ ਦੋਨਾਂ ਅੱਖਾਂ ਦੇ ਪਿੱਛੇ ਅਡੋਲ ਰੂਪ ਦੇ ਵਿੱਚ ਦਿਨ ਰਾਤ ਤੁਨਕਾਰੇ ਦਿੰਦੀ ਹੋਈ ਮੌਜੂਦ ਹੈ। ਇਸ ਜਗ੍ਹਾ ਤੋਂ ਇਹ ਕਦੀ ਵੀ ਨਹੀਂ ਹਿਲਦੀ ਨਾ ਕਿਧਰੇ ਜਾਂਦੀ ਹੈ, ਇਹ ਹੁਕਮ ਦੇ ਵਿੱਚ ਟਿੱਕੀ ਹੋਈ ਹੈ। ਕਿਸ ਦੇ ਹੁਕਮ ਦੇ ਵਿੱਚ? ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ। ਔਰ ਦੂਸਰਾ ਹੁਕਮ ਕਿਸ ਨੂੰ ਦਿੱਤਾ ਗਿਆ ਹੈ? ਯਾਨੀ ਕਿ ਉਸਦੇ ਇੱਕ ਕਲਾ ਉਸਦੀ ਨਕਲ ਕਾਲ ਪੁਰਸ਼ ਨੂੰ। ਇਹ ਦੋਨਾਂ ਦੇ ਹੁਕਮ ਦੇ ਵੀ ਟਿੱਕੀ ਹੈ। ਕਾਲ ਪੁਰਸ਼ ਨੇ ਅੱਗੋਂ ਧਰਮ ਰਾਜ ਨੂੰ ਇਹ ਹੁਕਮ ਦੇ ਰੱਖਿਆ ਹੈ, ਔਰ ਜਦ ਤੱਕ ਇਹ ਹੁਕਮ ਨਹੀਂ ਦਿੱਤਾ ਜਾਂਦਾ ਤਦ ਤੱਕ ਇਹ ਆਤਮਾ ਜਿਹੜੀ ਹੈ ਇਸ ਪਿੰਡ ਨੂੰ ਛੋੜਦੀ ਨਹੀਂ, ਇਸ ਕਬਰ ਚੋਂ ਬਾਹਰ ਨਹੀਂ ਨਿਕਲਦੀ। ਜਿਤਨਾ ਵੀ ਅਸੀਂ ਜਪ ਕਰ ਰਹੇ ਹਾਂ ਇਹ ਸਾਰਾ ਦਾ ਸਾਰਾ ਸਿਰਫ ਔਰ ਸਿਰਫ ਇੱਕ ਸਾਧਨ ਮਾਤਰ ਹੈ। ਕਿਤਨਾ ਵੀ ਜਪ ਕਰ ਲਈਏ ਇਹ ਆ ਜਪਾ ਜਪ ਹੈ ਜਿਹੜਾ ਅੰਤਰ ਦੇ ਵਿੱਚ ਦਿਨ ਰਾਤ ਤੁਨਕਾਰੇ ਦੇ ਰਿਹਾ, ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਤੇ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਲਫ਼ਜ਼ਾਂ ਦੇ ਨਾਲ ਜਪ ਕਰਕੇ ਅਸੀਂ ਕਹਿੰਦੇ ਹਾਂ ਅਸੀਂ ਨਾਮ ਨੂੰ ਜਪ ਰਹੇ ਹਾਂ, ਇਹ ਅਧੂਰਾ ਪ੍ਰਚਾਰ ਹੈ। ਸਹੀ ਢੰਗ ਦੇ ਨਾਲ ਇਸ ਰੂਹਾਨੀਅਤ ਦੇ ਮਜ਼ਮੂਨ ਦੀ ਡੈਫੀਨੇਸ਼ਨ ਕਿਸੇ ਨੇ ਅੱਜ ਤੱਕ ਦਿੱਤੀ ਹੀ ਨਹੀਂ। ਸਾਰੇ ਭਰਮ ਦੇ ਵਿੱਚ ਫਸ ਰਹੇ ਨੇ, ਔਰ ਦੂਸਰੇ ਪਾਸੇ ਗਿਣਤੀ ਬਣਾਈ ਜਾ ਰਹੀ ਹੈ, ਕਿਤਨਿਆਂ ਨੂੰ ਅੰਮ੍ਰਿਤ ਛਕਾ ਤਾ, ਕਿਤਨਿਆਂ ਨੂੰ ਨਾਮ ਦੇ ਤਾ। ਇਸ ਦਾ ਵਿਚਾਰ ਕਿਸੇ ਨੂੰ ਨਹੀਂ ਹੈ ਕਿ ਪਾਰ ਕੌਣ ਗਿਆ, ਇਹ ਬਾਹਰ ਨਿਕਲ ਰਹੇ ਨੇ ਜਾਂ ਫਸ ਰਹੇ ਨੇ। ਆਪਾਂ ਸਾਰੇ ਦੇ ਸਾਰੇ ਭਰਮ ਦੇ ਇਸ ਗ੍ਰਹਿ ਸਾਗਰ ਦੇ ਵਿੱਚ ਡੁਬਕੀਆਂ ਲਗਾ ਰਹੇ ਹਾਂ ਔਰ ਗੋਤੇ ਲਗਾ ਰਹੇ ਹਾਂ, ਕੋਈ ਕੱਢਣ ਵਾਲਾ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਅਡੋਲ ਰੂਪ ਵਿੱਚ ਆਪਣੀ ਜਗ੍ਹਾ ਮੌਜੂਦ ਹੈ। ਲਫ਼ਜ਼ਾਂ ਦਾ ਜਪ ਜਿਹੜਾ ਹੈ ਸਿਰਫ ਇੱਕ ਸਾਧਨ ਮਾਤਰ ਦਿੱਤਾ ਗਿਆ ਸੰਸਾਰ ਦੀ ਆਸਕਤੀ ਨੂੰ ਤਿਆਗਣ ਵਾਸਤੇ, ਸਿਰਫ ਇਸ ਖਿਆਲ ਨੂੰ, ਯਾਨੀ ਕਿ ਜਿਸ ਤਰ੍ਹਾਂ ਪ੍ਰਕਾਸ਼ ਦੀ ਕਿਰਨ ਨੂੰ ਰੋਕ ਲਗਾਈ ਲੈਂਸ ਦੇ ਵਿੱਚ ਔਰ ਅਸੀਂ ਆਪਣਾ ਘਰ ਦਾ ਕੰਮ ਕਰ ਲਿਆ, ਤਾਕਤ ਨੂੰ ਹਾਸਲ ਕਰ ਲਈ, ਉਸੇ ਤਰੀਕੇ ਦੇ ਨਾਲ ਆਤਮਾ ਦੀ ਜੋ ਕਿਰਨ ਹੈ, ਤਾਕਤ ਹੈ, ਪ੍ਰਕਾਸ਼ ਹੈ, ਇਹ ਰੋਮ ਰੋਮ ਦੇ ਵਿੱਚੋਂ ਉਸ ਮਨ ਰੂਪੀ ਜੜ ਦੇ ਨਾਲ ਸੰਬੰਧ ਰੱਖਦਾ ਹੈ। ਇਹ ਮਨ, ਯਾਨੀ ਕਿ ਇਸ ਵਕਤ ਅਸੀਂ ਜੜ ਲੋਕ ਦੇ ਵਿੱਚ ਬੈਠੇ ਹਾਂ, ਸਥੂਲ ਸਰੀਰ ਲੈ ਕਰਕੇ ਬੈਠੇ ਹਾਂ ਤੇ ਸਥੂਲ ਮਨ ਮੌਜੂਦ ਹੈ। ਇਸ ਸਾਰੇ ਸਥੂਲ ਜਿਤਨਾ ਵੀ ਕੰਮ ਕਰ ਰਿਹਾ ਹੈ ਇਹ ਆਤਮਾ ਦੀ ਤਾਕਤ ਲੈ ਕਰਕੇ ਕੰਮ ਕਰ ਰਿਹਾ, ਆਤਮਾ ਤੋਂ ਪ੍ਰਕਾਸ਼ ਲੈ ਰਿਹਾ। ਜਿਸ ਤਰ੍ਹਾਂ ਅਸੀਂ ਸੂਰਜ ਤੋਂ ਪ੍ਰਕਾਸ਼ ਲੈ ਕਰਕੇ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਮਨ ਬੁੱਧੀ ਔਰ ਇੰਦਰੀਆਂ ਜਿਹੜੀਆਂ ਨੇ ਇਸ ਆਤਮਾ ਰੂਪੀ ਸੂਰਜ ਤੋਂ ਪ੍ਰਕਾਸ਼ ਲੈ ਕਰਕੇ ਆਪਣਾ ਸੰਸਾਰ ਦਾ ਕਾਰ ਵਿਵਹਾਰ ਕਰ ਰਹੀਆਂ ਨੇ। ਔਰ ਅਗਰ ਅਸੀਂ ਇਸ ਦੇ ਵਿੱਚ ਰੋਕ ਨਹੀਂ ਲਗਾਵਾਂਗੇ ਕਦੀ ਵੀ ਇਹ ਕਿਰਨ ਜਿਹੜੀ ਹੈ ਅੰਤਰ ਦੇ ਵਿੱਚ ਇਕੱਤਰਿਤ ਨਹੀਂ ਹੋ ਸਕਦੀ। ਯਾਨੀ ਕਿ ਅਸੀਂ ਅਗਰ ਜਪ ਦੇ ਦਿੱਤਾ ਤੇ ਇੱਕ ਸਾਧਨ ਦਿੱਤਾ ਸੀ, ਇੱਕ ਡੈਫੀਨੇਸ਼ਨ ਕੀ ਹੈ ਇਸ ਦੀ ਪੂਰੀ, ਇਸ ਨੂੰ ਅਸੀਂ ਕਿਤਾਬ ਦੇ ਨਾਲ ਸਮਝ ਸਕਦੇ ਹਾਂ, ਇੱਕ ਰੂਹਾਨੀਅਤ ਦਾ ਮਜ਼ਮੂਨ ਹੈ ਜਾਂ ਇਸ ਸੰਸਾਰ ਦਾ ਕੋਈ ਵੀ ਵਿਸ਼ੇ ਹੈ ਉਸ ਦੀ ਇੱਕ ਕਿਤਾਬ ਗੁਰੂ ਦੇ ਰੂਪ ਦੇ ਵਿੱਚ ਮੌਜੂਦ ਹੈ। ਯਾਦ ਰੱਖਣਾ ਪਹਿਲਾ ਗੁਰੂ ਕਿਤਾਬ ਹੀ ਹੈ। ਕਿਤਨੀ ਵੀ ਅਸੀਂ ਨਿੰਦਿਆ ਕਰ ਲਈਏ ਕਿਸੇ ਵੀ ਵਿਸ਼ੇ ਦੇ ਬਾਰੇ, ਅਸੀਂ ਅਗਰ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹਾਂ ਤੇ ਪਹਿਲਾ ਗੁਰੂ ਜਿਹੜਾ ਹੈ ਇਸ ਜਗਤ ਦੇ ਵਿੱਚ, ਜਿਹਨੇ ਵੀ ਜਿਸ ਤਰੀਕੇ ਨਾਲ ਸੰਤ ਮਹਾਤਮਾ ਨੇ ਆ ਕਰਕੇ ਇਸ ਜਗਤ ਦੇ ਵਿੱਚ ਰੂਹਾਨੀਅਤ ਦੇ ਵਿਸ਼ੇ ਨੂੰ ਉਚਾਰਨ ਕੀਤਾ, ਉਸੇ ਤਰੀਕੇ ਦੇ ਨਾਲ ਉਸ ਵਿਸ਼ੇ ਦੇ ਨਾਲ ਸੰਬੰਧ ਰੱਖਦੇ ਸਾਇੰਟਿਸਟਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਮਿਹਨਤ ਕੀਤੀ, ਖੋਜ ਕੀਤੀ ਔਰ ਉਸ ਵਿਸ਼ੇ ਦੇ ਕੁਛ ਨਿਯਮ, ਕੁਛ ਕਾਨੂੰਨ ਜਿਹੜੇ ਨੇ ਇਸ ਜਗਤ ਨੂੰ ਦਿੱਤੇ। ਹੁਣ ਉਹ ਜਿਹੜੇ ਸੰਤ ਮਹਾਤਮਾ ਸੀ ਉਹ ਤਾਂ ਆਪਣੇ ਮੰਡਲ ਵਿੱਚ ਚਲੇ ਗਏ, ਸ਼ਬਦ ਚੋਂ ਆਏ, ਸ਼ਬਦ ਵਿੱਚ ਲੀਨ ਹੋ ਗਏ। ਉਸੇ ਤਰੀਕੇ ਦੇ ਨਾਲ ਵਿਗਿਆਨਿਕ ਵੀ ਇਸ ਸ਼ਲੋਕ ਨੂੰ ਛੋੜ ਕਰਕੇ ਚਲੇ ਗਏ। ਤੋ ਜੋ ਗਿਆਨ ਉਹਨਾਂ ਨੇ ਦਿੱਤਾ ਉਸ ਨੂੰ ਅਸੀਂ ਇਕੱਤਰਿਤ ਕਰ ਲਿਆ, ਔਰ ਇਕੱਤਰਿਤ ਗਿਆਨ ਜਿਹੜਾ ਹੈ ਉਸ ਨੂੰ ਪੋਥੀ ਕਹਿ ਲਓ, ਗ੍ਰੰਥ ਕਹਿ ਲਓ, ਕਿਤਾਬ ਕਹਿ ਲਓ, ਕੁਛ ਵੀ ਕਹਿ ਲਓ, ਉਸਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਸਾਨੂੰ ਮੰਨਣਾ ਪਏਗਾ ਬੇਸ਼ੱਕ ਇਹ ਜੜ ਵਸਤੂ ਹੈ, ਪਰ ਉਸ ਸਭ ਦੇ ਬਾਵਜੂਦ ਇੱਕ ਮੂਕ ਸਾਇਲੈਂਟ ਸਾਡਾ ਸਤਿਗੁਰੂ ਹੈ, ਜਿਸ ਨੂੰ ਪੜ੍ਹ ਕਰਕੇ ਯਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਇਸ ਰੂਹਾਨੀਅਤ ਦੇ ਜਾਂ ਇਸ ਜਗਤ ਦੇ ਕਿਸੇ ਵੀ ਵਿਸ਼ੇ ਦੇ ਬਾਰੇ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹਾਂ। ਪਰ ਉਸਦੇ ਨਾਲ ਹੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਸੀਮਾ ਹੈ, ਸੀਮਿਤ ਹੈ, ਯਾਨੀ ਇਸ ਸੀਮਾ ਤੋਂ ਅੱਗੇ ਕੁਛ ਵੀ ਨਹੀਂ ਹੈ। ਸਾਨੂੰ ਮੌਖਿਕ ਰੂਪ ਦੇ ਵਿੱਚ ਗਿਆਨ ਤਾਂ ਮਿਲ ਗਿਆ, ਪਰ ਅਗਰ ਅਸੀਂ ਉਸ ਨੂੰ ਤਕਨੀਕੀ ਰੂਪ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ, ਰਿਜ਼ਲਟ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਰਿਜ਼ਲਟ ਵਾਸਤੇ ਉਹ ਕਿਤਾਬਾਂ ਵੀ ਇਹੀ ਕਹਿੰਦੀਆਂ ਨੇ ਕਿ ਤੁਸੀਂ ਲੈਬੋਰਟਰੀ ਦੇ ਵਿੱਚ ਜਾਓ, ਉਹਨਾਂ ਪਦਾਰਥਾਂ ਨੂੰ ਲੈ ਕਰਕੇ ਜਾਓ ਜਿਨ੍ਹਾਂ ਦਾ ਹੁਕਮ ਉਹਨਾਂ ਕਿਤਾਬਾਂ ਦੇ ਵਿੱਚ ਦਿੱਤਾ ਗਿਆ। ਯਾਨੀ ਕਿ ਪਹਿਲੇ ਗੁਰੂ ਨੇ ਜੋ ਉਪਦੇਸ਼ ਦਿੱਤਾ ਉਹਨਾਂ ਵਸਤੂਆਂ ਨੂੰ ਲੈ ਕਰਕੇ ਜਦੋਂ ਅਸੀਂ ਲੈਬੋਰਟਰੀ ਦੇ ਵਿੱਚ ਜਾ ਕਰਕੇ ਪ੍ਰਯੋਗ ਕਰਾਂਗੇ ਤਦ ਹੀ ਜਾ ਕਰਕੇ ਸਾਨੂੰ ਉਸ ਤਕਨੀਕੀ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ। ਉਸੇ ਤਰੀਕੇ ਦੇ ਨਾਲ ਜੋ ਜਪਣ ਦਾ ਵਿਸ਼ੇ ਹੈ ਇਹ ਬਿਲਕੁਲ ਸਪਸ਼ਟ ਮਜ਼ਮੂਨ ਹੈ ਕਿ ਇਹ ਰੂਹਾਨੀਅਤ ਦਾ ਜੋ ਮਜ਼ਮੂਨ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ ਯਾਨੀ ਕਿ ਇਹ ਜਪਾ ਹੈ ਔਰ ਜਦੋਂ ਅਸੀਂ ਇਸ ਪ੍ਰਕਾਸ਼ ਦੀਆਂ ਕਿਰਨਾਂ ਨੂੰ ਰੋਕ ਲਗਾ ਦੇਵਾਂਗੇ ਜਿਹੜੀਆਂ ਕਿ ਲੈ ਕਰਕੇ ਇਹ ਮਨ ਤਾਕਤ ਦੇ ਵਿੱਚ ਕੰਮ ਕਰ ਰਿਹਾ ਸੰਸਾਰ ਦੇ ਕਾਰ ਵਿਵਹਾਰ ਦੇ ਜਦ ਤੱਕ ਅਸੀਂ ਸੰਸਾਰ ਦੀ ਆਸਕਤੀ ਨੂੰ ਨਹੀਂ ਤਿਆਗਦੇ ਤਦ ਤੱਕ ਇਹ ਜਪ ਜਿਹੜਾ ਹੈ ਅਨੰਤ ਕਾਲ ਤੱਕ ਅਸੀਂ ਜਪਦੇ ਰਹੀਏ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ ਕੋਈ ਲਾਭ ਦਾ ਇੱਥੇ ਭਾਵ ਹੈ ਕਿ ਜਿਸ ਫਲ ਨੂੰ ਲੈਣ ਵਾਸਤੇ ਜਿਸ ਜਲ ਨਿਧ ਕਾਰਨ ਤੁੰਬ ਜਗ ਆਏ ਸੋ ਅੰਮ੍ਰਿਤ ਗੁਰੂ ਪਾਹੀ ਜੀਉ ਛੋਡੈ ਵੇਸ ਭੇਖ ਚਤੁਰਾਈ ਦੁਬਿਧਾ ਈ ਫਲ ਨਾਹੀ ਜੀਉ ਇਹ ਫਲ ਕਦੀ ਵੀ ਸਾਤਮਾ ਨੂੰ ਪ੍ਰਾਪਤ ਨਹੀਂ ਹੋ ਸਕਦਾ ਜਦ ਤੱਕ ਅਸੀਂ ਇਸ ਤਕਨੀਕੀ ਮਜ਼ਮੂਨ ਨੂੰ ਸਮਝ ਕਰਕੇ ਉਹਨਾਂ ਪਦਾਰਥਾਂ ਨੂੰ ਨਹੀਂ ਇਕੱਤਰਿਤ ਕਰਦੇ ਜਿਹਨਾਂ ਨੂੰ ਇਕੱਤਰਿਤ ਕਰਨ ਦੇ ਨਾਲ ਲੈਬੋਰਟਰੀ ਦੇ ਵਿੱਚ ਜਾ ਕਰਕੇ ਅਸੀਂ ਉਸ ਤਕਨੀਕੀ ਰਿਜ਼ਲਟ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਸੋ ਤਕਨੀਕੀ ਰਿਜ਼ਲਟ ਤਾਂ ਹੀ ਮਿਲੇਗਾ ਉਹ ਸੱਚਾ ਸ਼ਬਦ ਤਾਂ ਹੀ ਪ੍ਰਗਟ ਹੋਏਗਾ ਜਦੋਂ ਅਸੀਂ ਇਸ ਪ੍ਰਕਾਸ਼ ਦੀ ਕਿਰਨ ਨੂੰ ਅੰਤਰ ਦੇ ਵਿੱਚ ਲੈ ਕਰਕੇ ਜਾਵਾਂਗੇ ਔਰ ਰੋਕ ਲਗਾਉਣੀ ਪਏਗੀ ਇਹ ਰੋਕ ਲਗਾਉਣ ਵਾਸਤੇ ਹੀ ਇਸ ਜਗਤ ਦੇ ਵਿੱਚ ਸਾਰੇ ਨਿਸ਼ਾਨ ਔਰ ਉਪਾਅ ਦਿੱਤੇ ਜਾਂਦੇ ਨੇ ਨਾ ਤੇ ਇਸ ਦੇ ਵਿੱਚ ਕੋਈ ਨਿੰਦਿਆ ਹੈ ਨਾ ਇਸ ਦੇ ਵਿੱਚ ਕੋਈ ਵਡਿਆਈ ਹੈ ਇਹ ਸਮਝਣ ਦਾ ਮਜ਼ਮੂਨ ਹੈ ਪਰ ਅਸੀਂ ਬਾਹਰ ਘੁੰਮਦੇ ਹਾਂ ਬਾਹਰ ਦੇ ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ ਇਤਨੇ ਬੁਰੀ ਤਰੀਕੇ ਦੇ ਨਾਲ ਫਸ ਚੁੱਕੇ ਹਾਂ ਕਿ ਸਾਨੂੰ ਇਹ ਮਜ਼ਮੂਨ ਸਮਝ ਹੀ ਨਹੀਂ ਆਉਂਦਾ ਅਸੀਂ ਹਰ ਚੀਜ਼ ਨੂੰ ਇਹਨਾਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ ਆਪਣੀ ਬੁੱਧੀ ਦੇ ਨਾਲ ਮਨ ਦੇ ਨਾਲ ਸਮਝਣਾ ਚਾਹੁੰਦੇ ਹਾਂ ਇਹ ਜਦ ਇੱਕ ਵਸਤੂ ਇਹਦੀ ਸੀਮਾ ਤੋਂ ਪਰੇ ਹੈ ਤੇ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਜਾਣ ਸਕਦੇ ਹਾਂ ਇਸ ਦ੍ਰਿਸ਼ਟੀ ਦੀ ਇੱਕ ਸੀਮਾ ਹੈ 1 ਕਿਲੋਮੀਟਰ 2 ਕਿਲੋਮੀਟਰ ਉਸ ਤੋਂ ਅੱਗੇ ਆ ਦੇਖ ਨਹੀਂ ਸਕਦੀ ਤੇ ਅਗਰ ਅਸੀਂ ਕਹੀਏ 10 ਕਿਲੋਮੀਟਰ ਦੂਰ ਦੀ ਵਸਤੂ ਨੂੰ ਦੇਖ ਲਈਏ ਤੇ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹਾਂ ਠੀਕ ਉਸੇ ਤਰੀਕੇ ਦੇ ਨਾਲ ਇਹ ਸਾਰੇ ਲਫ਼ਜ਼ ਨੇ ਲਫ਼ਜ਼ ਵੀ ਅਧੂਰੇ ਨੇ ਔਰ ਇਹਨਾਂ ਦਾ ਰਿਜ਼ਲਟ ਵੀ ਅਧੂਰਾ ਪਰ ਰੂਹਾਨੀਅਤ ਦਾ ਜਿਹੜਾ ਮਜ਼ਮੂਨ ਹੈ ਸਮਝਾਉਣ ਲਈ ਇਹਨਾਂ ਲਫ਼ਜ਼ਾਂ ਦਾ ਹੀ ਸਹਾਰਾ ਲੈਣਾ ਪੈਂਦਾ ਕਦੀ ਵੀ ਅਸੀਂ ਇਹਨਾਂ ਮਿਸਾਲਾਂ ਦੇ ਬਹਿਸ ਦੇ ਵਿੱਚ ਉਰਜ ਜਾਵਾਂਗੇ ਤੇ ਬਹਿਸ ਦੇ ਨਾਲ ਸਾਨੂੰ ਕੁਛ ਵੀ ਨਹੀਂ ਮਿਲੇਗਾ ਸਿਰਫ ਇਹ ਜੀਵਾਤਮਾ ਨੂੰ ਸਮਝਾਉਣਾ ਮਾਤਰ ਹੀ ਹੈ ਇਹ ਮਿਸਾਲ ਜਿਤਨੇ ਵੀ ਦਿੱਤੇ ਜਾਂਦੇ ਨੇ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਤਕਨੀਕੀ ਰੂਪ ਦੇ ਵਿੱਚ ਅਸੀਂ ਇਹਨਾਂ ਮਿਸਾਲਾਂ ਨੂੰ ਜਿਸ ਤਰੀਕੇ ਦੇ ਨਾਲ ਸਾਇੰਸ ਦਾ ਮਜ਼ਮੂਨ ਇਸ ਜਗਤ ਦੇ ਵਿੱਚ ਮੌਜੂਦ ਹੈ ਕਿ ਅਗਰ ਕੋਈ ਵੀ ਉਸ ਕਿਰਿਆ ਨੂੰ ਅਪਣਾਏਗਾ ਤੇ ਉਸਦਾ ਰਿਜ਼ਲਟ 1 ਹੀ ਨਿਕਲੇਗਾ ਸੋ ਐਸੀ ਗੱਲ ਨਹੀਂ ਹੈ ਇਹ ਸਿਰਫ ਸਮਝਾਉਣਾ ਮਾਤਰ ਹੈ ਔਰ ਅਗਰ ਅਸੀਂ ਬੁੱਧੀ ਨੂੰ ਜੋ ਹੈ ਆਤਮਾ ਦੇ ਅਧੀਨ ਲੈ ਆਵਾਂਗੇ ਤੇ ਜ਼ਰੂਰੀ ਗੱਲ ਹੈ ਕਿ ਆਤਮਾ ਜੋ ਹੈ ਚੇਤ ਜਾਏਗੀ ਜਾਗ ਜਾਏਗੀ ਅਗਰ ਉਹ ਜਾਗ ਗਈ ਤੇ ਫਿਰ ਇਸ ਦੇ ਵਿੱਚ ਰੋਕ ਵੀ ਲੱਗੇਗੀ ਇਹ ਰੋਕ ਲਗਾਉਣ ਦਾ ਜਿਹੜਾ ਪ੍ਰੈਕਟੀਕਲ ਮਜ਼ਮੂਨ ਹੈ ਇਹ ਜੀਵਾਤਮਾ ਨੂੰ ਬੁੱਧੀ ਦਾ ਤੱਤਵ ਦਿੱਤਾ ਗਿਆ ਹੈ ਅਗਰ ਇਹ ਜੀਵਾਤਮਾ ਨੂੰ ਬੁੱਧੀ ਦਾ ਤੱਤਵ ਨਾ ਦਿੱਤਾ ਗਿਆ ਹੋਵੇ ਤੇ ਇਹ ਸਰੀਰ ਕਿਤਨਾ ਵੀ ਸੁੰਦਰ ਹੋਵੇ ਕੰਚਨ ਜੈਸੀ ਇਹ ਕਾਇਆ ਕਿਉਂ ਨਾ ਹੋਵੇ ਕਿਤਨਾ ਵੀ ਅਸੀਂ ਇਹ ਮਹਾਨ ਆਪਣੇ ਆਪ ਨੂੰ ਕਹਿ ਲਈਏ ਸ੍ਰਿਸ਼ਟੀ ਦਾ ਸਿਰਮੋਰ ਹੈਗੇ ਆ ਪਰ ਵਿਚਾਰ ਕਰਕੇ ਦੇਖੋ ਅਗਰ ਇਹ ਦਿਮਾਗ ਦਾ ਥੋੜਾ ਜਿਹਾ ਵੀ ਬੈਲੈਂਸ ਖਰਾਬ ਹੋ ਜਾਵੇ ਤੇ ਕਿਆ ਹੁੰਦਾ ਹੈ ਸਾਡੇ ਹੀ ਮਾਂ ਬਾਪ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਜਾ ਕਰਕੇ ਜੇਲ੍ਹਾਂ ਦੇ ਵਿੱਚ ਯਾਨੀ ਪਾਗਲਖਾਨਿਆਂ ਦੇ ਵਿੱਚ ਦਾਖਲ ਕਰਾ ਦਿੰਦੇ ਨੇ ਕਹਿੰਦੇ ਨੇ ਵੀ ਮਨੁੱਖ ਜਾਤ ਵਾਸਤੇ ਇਹ ਖਤਰਾ ਹੈ ਹੁਣ ਵਿਚਾਰ ਕਰਕੇ ਦੇਖ ਲਓ ਕਿ ਅਗਰ ਇਹ ਬੁੱਧੀ ਦਾ ਤੱਤਵ ਨਾ ਹੋਵੇ ਤੇ ਇਸ ਸ੍ਰਿਸ਼ਟੀ ਦੇ ਸਿਰਮੋਰ ਦੀ ਕਿਆ ਹਸਤੀ ਹੈ ਇਸ ਜਗਤ ਦੇ ਵਿੱਚ ਸੋ ਇਹ ਜਿਹੜਾ ਬੁੱਧੀ ਦਾ ਤੱਤਵ ਸਾਨੂੰ ਦਿੱਤਾ ਗਿਆ ਇਹ ਸੰਸਾਰ ਦੇ ਕਾਰ ਵਿਵਹਾਰ ਕਰਦੇ ਹੋਏ ਆਪਣੇ ਘਰ ਦਾ ਕੰਮ ਕਰਨਾ ਇਸ ਕਿਰਨ ਨੂੰ ਵਾਪਸ ਉਸ ਜਗ੍ਹਾ ਲਿਜਾਣਾ ਹੈ ਜਿਸ ਜਗ੍ਹਾ ਇਸ ਦਾ ਸੂਰਜ ਇਸ ਦਾ ਪਿੰਡ ਸੂਰਜ ਆਪਣੀ ਜਗ੍ਹਾ ਯਾਨੀ ਕਿ ਦੋਨੋਂ ਅੱਖਾਂ ਦੇ ਪਿੱਛੇ ਮੌਜੂਦ ਹੈ ਅਗਰ ਅਸੀਂ ਆਪਣੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋ ਗਏ ਇਹ ਕਾਮਯਾਬੀ ਸਾਨੂੰ ਹਾਸਲ ਕਰਨੀ ਹੀ ਪਏਗੀ ਅਗਰ ਇਹ ਕਾਮਯਾਬੀ ਨੂੰ ਨਹੀਂ ਪ੍ਰਾਪਤ ਕਰ ਸਕੇ ਤੇ ਇਹ ਜੀਵਾਤਮਾ ਜਿਹੜੀ ਹੈ 84 ਲੱਖ ਸੁੰਦਰ ਸੂਟਾਂ ਦੇ ਵਿੱਚ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਧਕੇਲ ਦਿੱਤੀ ਜਾਂਦੀ ਹੈ ਹੁਣ ਵਿਚਾਰ ਕਰਕੇ ਦੇਖੋ ਇਹ 84 ਲੱਖ ਕੋਈ 200-400 ਸਾਲ ਦੀ ਗੱਲ ਨਹੀਂ ਹੈ ਅਨੰਤ ਕਾਲ ਹੋ ਗਿਆ ਇਸ ਜੀਵਾਤਮਾ ਨੂੰ 84 ਦੇ ਵਿੱਚ ਫਸੇ ਹੋਏ ਬਾਰ ਬਾਰ ਅਸੀਂ ਇਸ ਭਰਮਣ ਦੇ ਵਿੱਚ ਫਸਦੇ ਹਾਂ ਔਰ ਜਦੋਂ ਸਾਨੂੰ ਮੌਕਾ ਮਿਲਦਾ ਹੈ ਛੋਟਾ ਜਿਹਾ ਅਸੀਂ ਉਸ ਛੋਟੇ ਜਿਹੇ ਮੌਕੇ ਨੂੰ ਬਿਲਕੁਲ ਇਸ ਤਰੀਕੇ ਦੇ ਨਾਲ ਗਵਾ ਦਿੰਦੇ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਖੇਡਦੇ ਹੋਏ ਅਸੀਂ ਵਿਆਹ ਸ਼ਾਦੀਆਂ ਦੇ ਕਿਤਨੇ ਹੀ ਦਿਨ ਜਿਹੜੇ ਨੇ ਕਾਲ ਦੇ ਮੂੰਹ ਦੇ ਵਿੱਚ ਗਰਕ ਕਰ ਦਿੰਦੇ ਹਾਂ ਪਤਾ ਵੀ ਨਹੀਂ ਚੱਲਦਾ ਹੋਸ਼ ਆਉਂਦੀ ਹੈ ਵੀ ਤਦ ਆ ਕੇ ਪਤਾ ਚੱਲਦਾ ਵੀ ਕਿਤਨੇ ਦਿਨ ਸਾਡੇ ਚਲੇ ਗਏ ਔਰ ਕਿਤਨਾ ਜੇਬ ਦਾ ਖਰਚ ਜਿਹੜਾ ਸਾਡਾ ਚਲਾ ਗਿਆ ਉੱਥੋਂ ਪਰ ਉਸ ਵਕਤ ਕੀ ਕਰ ਸਕਦੇ ਹਾਂ ਅਸੀਂ ਸਾਡੇ ਹੱਥੋਂ ਚੀਜ਼ ਨਿਕਲ ਗਈ ਉਸੇ ਤਰੀਕੇ ਦੇ ਨਾਲ ਅਗਰ 1 ਜੂਨ ਦੀ ਜੋ ਹੈ ਉਮਰ ਅਸੀਂ 2 ਸਾਲ ਦੀ ਲਗਾਈਏ ਤੇ ਕਿਤਨੇ ਕਰੋੜ ਜਨਮ ਹੋ ਗਏ ਔਰ 2 ਸਾਲ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਨਾ ਇਨਸਾਫੀ ਹੈ ਬਹੁਤ ਸਾਰੀਆਂ ਜੂਨਾਂ ਜਿਹੜੀਆਂ ਪੱਥਰ ਦੇ ਵਿੱਚ ਸੁਪਤ ਅਵਸਥਾ ਦੇ ਵਿੱਚ ਮੌਜੂਦ ਨੇ ਲੱਖਾਂ ਵਰਿਆਂ ਦੀ ਉਹਨਾਂ ਦੀ ਉਮਰ ਹੈ ਦੇਵੀ ਦੇਵਤਿਆਂ ਦੀ ਉਮਰ ਲੱਖਾਂ ਵਰਿਆਂ ਦੀ ਹੈ ਇਹ ਸਾਰੇ ਜਿਤਨੀ ਵੀ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਲੱਖਾਂ ਵਰਿਆਂ ਦੀਆਂ ਬਹੁਤ ਸਾਰੀਆਂ ਜੂਨਾਂ ਮੌਜੂਦ ਨੇ ਤੇ ਇਹ ਸਾਰਾ ਦਾ ਹਿਸਾਬ ਲਗਾਈਏ ਤੇ ਕਈ ਕਰੋੜ ਯੁੱਗ ਲੱਗ ਜਾਂਦੇ ਨੇ ਤਦ ਜਾ ਕਰਕੇ ਇਸ ਜੀਵਾਤਮਾ ਨੂੰ ਇੱਕ ਛੋਟਾ ਜਿਹਾ ਮੌਕਾ 50-60 ਸਾਲ 100 ਸਾਲ ਦੀ ਉਮਰ ਮਿਲਦੀ ਹੈ ਜਿਹੜਾ ਕਿ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਛਣ ਬੰਗੁਰ ਜੀਵਨ ਜਿਸ ਨੂੰ ਕਿਹਾ ਜਾਂਦਾ, ਸਿਰਫ ਛਣ ਬੰਗੁਰ ਜੀਵਨ ਦਾ ਭਾਵ ਹੈ ਬਰਸਾਤ ਦੇ ਵਿੱਚ ਬਹੁਤ ਸਾਰੀਆਂ ਜੂਨਾਂ ਅਸੀਂ ਦ੍ਰਿਸ਼ਟੀ ਗੋਚਰ ਹੁੰਦੀਆਂ ਨੇ ਔਰ ਅਸੀਂ ਸਾਡੇ ਦੇਖਦੇ ਹੀ ਦੇਖਦੇ ਜਿਹੜੀਆਂ ਨੇ ਮਿੱਟੀ ਦੇ ਵਿੱਚ ਰਲ ਜਾਂਦੀਆਂ ਨੇ। ਠੀਕ ਉਸੇ ਤਰੀਕੇ ਦੇ ਨਾਲ ਬ੍ਰਹਮ ਦੇ ਜੋ ਕਾਲ ਦੀ ਰਚਨਾ ਰਚੀ ਗਈ ਆ, ਇਤਨਾ ਭਿਆਨਕ ਕਾਲ ਸਮੇਂ ਰੂਪੀ ਕਾਲ ਹੈ ਕਿ ਉਸ ਦੇ ਵਿੱਚ ਇਨਸਾਨ ਦਾ ਜਨਮ ਸਿਰਫ ਛਣ ਬੰਗੁਰ ਹੀ ਹੈ, ਇਸ ਤੋਂ ਅੱਗੇ ਕੁਛ ਵੀ ਨਹੀਂ ਆ। ਔਰ ਇਸ ਛਣ ਬੰਗੁਰ ਜੀਵਨ ਦੇ ਵਿੱਚ ਇਸ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰਨਾ ਹੈ। ਤਾਂ ਵਿਚਾਰ ਕਰਕੇ ਦੇਖ ਲਓ, ਕਰੋੜਾਂ ਯੁੱਗ ਲੱਗ ਜਾਂਦੇ ਨੇ ਜਦੋਂ ਇਸ ਜੀਵਾਤਮਾ ਨੂੰ ਇਹ ਛੋਟਾ ਜਿਹਾ ਸੁੰਦਰ ਮੌਕਾ ਮਿਲਦਾ ਆਪਣੇ ਘਰ ਜਾਣ ਦਾ। ਔਰ ਇਸ ਦੇ ਵਿੱਚ ਵੀ ਅਗਰ ਇਸ ਜੀਵਾਤਮਾ ਨੇ ਆਪਣੀ ਹਸਤੀ ਨੂੰ ਮਿਟਾ ਦਿੱਤਾ, ਇਹ ਤਾਕਤ ਜਿਹੜੀ ਹੈ ਮਨ ਦੇ ਜ਼ਰੀਏ ਸੰਸਾਰ ਦੇ ਵਿੱਚ ਫਸਾ ਦਿੱਤੀ, ਤੇ ਵਿਚਾਰ ਕਰਕੇ ਦੇਖੋ ਅਸੀਂ ਕਦੋਂ ਆਪਣੇ ਘਰ ਜਾਵਾਂਗੇ, ਕਦੋਂ ਅਸੀਂ ਆਪਣੇ ਘਰ ਦਾ ਕਾਰ ਵਿਵਹਾਰ ਜਿਹੜਾ ਕਰਨ ਵਾਸਤੇ ਸਾਨੂੰ ਇਹ ਜੂਨ ਮਿਲੀ ਸੀ ਅਸੀਂ ਕਰ ਪਾਵਾਂਗੇ। ਯਾਨੀ ਕਿ ਕਿਤਨਾ ਅਨਮੋਲ, ਕਿਤਨਾ ਕੀਮਤੀ ਸਮੇਂ ਆ, ਕਿਤਨੀ ਕੀਮਤੀ ਜੂਨ ਲੈ ਕਰਕੇ ਅਸੀਂ ਬੈਠੇ ਹਾਂ, ਪਰ ਅਸੀਂ ਇਹੀ ਸੋਚ ਕਰਕੇ ਬੈਠੇ ਹਾਂ ਸਤਿਗੁਰੂ ਚਾਰ ਜਨਮਾਂ ਚ ਲੈ ਜਾਣਗੇ, ਛੇ ਜਨਮਾਂ ਚ ਲੈ ਜਾਣਗੇ। ਸਾਧ ਸੰਗਤ ਜੀ, ਅਗਰ ਇੱਕ ਜਨਮ ਦੇ ਵਿੱਚ ਕੁਝ ਨਹੀਂ ਕਰ ਸਕੇ ਨਾ, ਤੇ 4 ਕਰੋੜ ਯੁੱਗ ਦੇ ਜਨਮ ਵਿੱਚ ਵੀ ਕੁਝ ਨਹੀਂ ਕਰ ਸਕੇ। ਯਾਦ ਰੱਖਣਾ, ਜੋ ਅੱਜ ਨਹੀਂ ਹੈ ਨਾ, ਤੇ ਕੱਲ ਵੀ ਨਹੀਂ ਹੈ। ਕੱਲ ਕਿਸੇ ਦਾ ਅੱਜ ਤੱਕ ਆਇਆ ਹੀ ਨਹੀਂ, ਇਹ ਕਾਲ ਦੀ ਰਚਨਾ ਹੈ, ਉਸਨੇ ਕੱਲ ਕਿਸੇ ਦਾ ਆਣ ਦਿੱਤਾ ਹੀ ਨਹੀਂ, ਪਰਸੋਂ ਦਾ ਕੋਈ ਮਜਬੂਨ ਹੀ ਨਹੀਂ ਹੈ। ਯਾਨੀ ਕਿ ਪਲਕ ਝਪਕਣ ਤੋਂ ਪਹਿਲੇ ਹੀ ਆਤਮਾ ਜਿਹੜੀ ਹੈ ਇਸ ਪਿੰਜਰੇ ਚੋਂ ਕੱਢ ਲਈ ਜਾਣੀ ਹੈ। ਸਾਰਾ ਬੰਦੋਬਸਤ ਇਸ ਸ੍ਰਿਸ਼ਟੀ ਦਾ, ਸਾਰਾ ਇੰਤਜ਼ਾਮ ਜਿਹੜਾ ਸਿਰਫ ਔਰ ਸਿਰਫ ਇਨਸਾਨੀ ਜਨਮ ਦੇ ਉੱਪਰ ਕੀਤਾ ਗਿਆ, ਕਿਉਂ ਇੱਥੇ ਹੀ ਇੱਕ ਦਰਵਾਜ਼ਾ ਹੈ, ਇਹੀ ਇੱਕ ਰਸਤਾ ਹੈ ਆਪਣੇ ਘਰ ਜਾਣ ਦਾ। ਯਾਨੀ ਕਿ ਇਸ ਸ੍ਰਿਸ਼ਟੀ ਚੋਂ ਨਿਕਲਣ ਦੀ ਜਿਹੜੀ ਮੋਹਰੀ ਰੱਖੀ ਗਈ ਹੈ, ਉਹ ਖਿੜਕੀ ਜਿਹੜੀ ਹੈ ਇਨਸਾਨ ਦਾ ਜਨਮ ਦੋਨੋਂ ਅੱਖਾਂ ਦੇ ਪਿੱਛੇ ਇੱਕ ਛੋਟੀ ਜਿਹੀ ਸੁਸ਼ਮਨਾ ਨਾੜੀ ਹੈ, ਉਸ ਦੇ ਅੰਦਰੋਂ ਯਾਨੀ ਕਿ ਰਾਈ ਦਾ ਵੀ ਸੋਵਾਂ ਹਿੱਸਾ ਹੈ, ਤਾਂ ਜਾ ਕਰਕੇ ਇਹ ਜੀਵਾਤਮਾ ਜਿਹੜੀ ਹੈ ਉਸ ਦੇ ਵਿੱਚੋਂ ਨਿਕਲ ਕਰਕੇ ਆਪਣੇ ਘਰ ਜਾ ਸਕਦੀ ਹੈ। ਯਾਨੀ ਕਿ ਕਿਤਨਾ ਔਖਾ ਕੰਮ ਹੈ, ਕਿਤਨਾ ਮੁਸ਼ਕਲ ਕੰਮ ਕਰਨ ਵਾਸਤੇ ਕਿਤਨਾ ਛੋਟਾ ਜਿਹਾ ਸਮੇਂ ਸਾਨੂੰ ਦਿੱਤਾ ਗਿਆ, ਔਰ ਇਸ ਛੋਟੇ ਜਿਹੇ ਸਮੇਂ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ? ਮਤ ਔਰ ਧਰਮ ਚਲਾ ਕਰਕੇ, ਉਹਨਾਂ ਦੀਆਂ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਇਸ ਸੰਸਾਰ ਦੇ ਵਿੱਚ ਆਪਣੇ ਹੀ ਭੈਣ ਭਰਾਵਾਂ ਦੇ ਗਲੇ ਕੱਟ ਰਹੇ ਹਾਂ। ਖੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਨੇ ਸਿਰਫ ਲਫ਼ਜ਼ਾਂ ਦੇ ਖਾਤਰ। ਕਿਸੇ ਨੇ ਰਾਧਾ ਸਵਾਮੀ ਕਹਿਤਾ, ਕਿਸੇ ਨੇ ਵਾਹਿਗੁਰੂ ਕਹਿਤਾ, ਕਿਸੇ ਨੇ ਅੱਲਾ ਕਹਿਤਾ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਦੇਹ ਜਾਤ ਨਾ ਜਾਈ ਜਿੱਥੇ ਲੇਖਾ ਮੰਗੀਏ। ਉੱਥੇ ਜਿੱਥੇ ਲੇਖਾ ਦਿੱਤਾ ਜਾਣਾ, ਜਿੱਥੇ ਇਸ ਆਤਮਾ ਨੇ ਜਾਣਾ ਜਿਸ ਰਸਤੇ ਤੋਂ, ਉੱਥੇ ਨਾ ਤੇ ਦੇਹ ਜਾਂਦੀ ਹੈ ਤੇ ਨਾ ਸਾਡੀ ਬਣਾਈਆਂ ਜਾਂ ਜਾਤੀਆਂ ਔਰ ਧਰਮ ਜਾਂਦੇ ਨੇ। ਇਹ ਸਾਰੇ ਸਰੀਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਸਰੀਰ ਇਸੀ ਜਗ੍ਹਾ ਰਹਿਣਾ। ਔਰ ਸੰਤਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਸਰੀਰ ਦੇ ਵਿੱਚੋਂ ਨਿਕਲੋ, ਇਸ ਕਬਰ ਦੇ ਵਿੱਚੋਂ ਨਿਕਲੋ। ਔਰ ਜਦ ਤੱਕ ਅਸੀਂ ਇਸ ਕਬਰ ਦੇ ਵਿੱਚ ਫਸੇ ਹੋਏ ਹਾਂ, ਤਦ ਤੱਕ ਕਿਸ ਤਰੀਕੇ ਦੇ ਨਾਲ ਆਪਣੇ ਘਰ ਜਾ ਸਕਦੇ ਹਾਂ? ਅਗਰ ਸੰਗਲ ਸਾਡੇ ਪੈਰ ਦੇ ਵਿੱਚ ਪਏ ਨੇ ਤੇ ਅਸੀਂ ਛੁੱਟੀ ਨਹੀਂ ਸਕਦੇ ਆਪਣੇ ਘਰ ਦਾ, ਤੇ ਕੀ ਕੰਮ ਕਰਨਾ? ਔਰ ਦੂਸਰੇ ਪਾਸੇ ਕੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਜਗਤ ਦੇ ਵਿੱਚ ਜਦੋਂ ਵੀ ਜੀਵਾਤਮਾ ਆਉਂਦੀ ਹੈ, ਕੋਈ ਨਾ ਕੋਈ ਸੰਬੰਧਾਂ ਦੇ ਵਿੱਚ ਹੀ ਉਸਦੀ ਜੋ ਹੈ ਉਤਪਤੀ ਹੁੰਦੀ ਹੈ। ਯਾਨੀ ਕਿ ਇਹਨਾਂ ਸੰਬੰਧਾਂ ਨੇ, ਰਿਸ਼ਤੇ ਨਾਤਿਆਂ ਨੇ ਇਨਸਾਨ ਦੀ ਬੁੱਧੀ ਦੇ ਉੱਪਰ ਐਸਾ ਭਿਆਨਕ ਪਰਦਾ ਪਾ ਦਿੱਤਾ ਕਿ ਇਸ ਪਰਦੇ ਦੇ ਵਿੱਚੋਂ ਅਸੀਂ ਨਿਕਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੰਸਾਰ ਇੱਕ ਰੰਗ ਤਮਾਸ਼ਾ ਹੈ, ਇੱਕ ਰੰਗ ਤਮਾਸ਼ੇ ਦੇ ਵਿੱਚ ਅਸੀਂ ਇੱਕ ਹੋਰ ਤਮਾਸ਼ਾ ਬਣਾਤਾ। ਨਿਕਲਣ ਦੀ ਤਾਂ ਕੋਈ ਕਿਰਿਆ ਹੀ ਨਹੀਂ ਕੀਤੀ, ਨਿਕਲਣ ਦਾ ਕੋਈ ਉਪਾਅ ਹੀ ਨਹੀਂ ਕੀਤਾ। ਇਸ ਦਾ ਕੀ ਭਾਵ ਹੈ ਕਿ ਇਸ ਜਗਤ ਦੇ ਵਿੱਚ ਜਦੋਂ ਵੀ ਜੀਵਾਤਮਾ ਆਉਂਦੀ ਹੈ, ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਅਸੀਂ ਸਾਰੇ ਕੰਮ ਕਰਦੇ ਹਾਂ। ਪਰ ਸੁਪਨਾ ਟੁੱਟ ਜਾਂਦਾ ਤੇ ਅਸੀਂ ਕਿਆ ਕਹਿੰਦੇ, ਹੱਥ ਤੇ ਹੱਥ ਮਾਰ ਕੇ ਭਾਈ ਇਹ ਤਾਂ ਸਭ ਝੂਠ ਸੀ। ਉਸੇ ਤਰੀਕੇ ਦੇ ਨਾਲ ਇਹ ਛਣ ਪੁੰਗਰ ਜੀਵਨ ਖਤਮ ਹੋਣ ਵਿੱਚ ਦੇਰ ਨਹੀਂ ਲੱਗਣੀ, ਪਲਕ ਝਪਕਦੇ ਹੀ ਖਤਮ ਹੋ ਜਾਣਾ। ਫਿਰ ਅਸੀਂ ਹੱਥ ਤੇ ਹੱਥ ਮਾਰ ਕੇ ਕਹਿਣਾ, ਭਾਈ ਅਸੀਂ ਕੁਝ ਨਹੀਂ ਕੀਤਾ, ਇਹ ਸਾਰੀ ਜਨਮ ਅਸੀਂ ਕਰਦੇ ਵੀ ਰਹੇ ਔਰ ਬਿਲਕੁਲ ਨਜ਼ਦੀਕ ਆ ਰਿਹਾ ਕਿ ਅਸੀਂ ਕੁਝ ਵੀ ਨਹੀਂ ਕੀਤਾ। ਯਾਨੀ ਕਿ ਸਾਰਾ ਕੁਝ ਕੀਤਾ ਕਰਾਇਆ ਨਾ ਕੀਤੇ ਦੇ ਵਿੱਚ ਸ਼ਾਮਿਲ ਹੋਣ ਵਾਲਾ, ਤੇ ਹੁਣ ਨਾ ਕੀਤਾ ਆ ਕਦੋਂ ਅਸੀਂ ਕਰਾਂਗੇ? ਕਿਆ ਮਰਨ ਦੇ ਬਾਅਦ ਕਰਾਂਗੇ? ਕਿਆ ਇਹ ਚੋਲਾ ਛੱਡਣ ਦੇ ਬਾਅਦ ਕਰਾਂਗੇ? ਸਾਧ ਸੰਗਤ ਜੀ, ਇਹ ਅੱਖ ਜਦ ਤੱਕ ਕੰਮ ਕਰ ਰਹੀ ਹੈ, ਯਾਨੀ ਕਿ ਸਵਾਸਾਂ ਦੀ ਪੂੰਜੀ ਜਿਹੜੀ ਚੱਲ ਰਹੀ ਹੈ, ਇਹ ਨਿਸ਼ਚਿਤ ਹੈ। ਇੱਕ ਵੀ ਸਵਾਸ ਕੋਈ ਫਾਲਤੂ ਨਹੀਂ ਲੈ ਸਕਦਾ। ਕਿਤਨੀ ਵੀ ਸਿਫਾਰਿਸ਼ ਕਰ ਲਏ, ਕਿਤਨੇ ਗੁੱਟ ਬਣਾ ਲਏ, ਕਿਤਨੀਆਂ ਨੀਤੀਆਂ ਚਲਾ ਲਏ, ਗੁਰੂ ਘਰ ਦੇ ਵਿੱਚ ਹੀ ਆ ਕਰਕੇ ਜੋ ਕੁਛ ਮਰਜ਼ੀ ਅਡੰਬਰ ਰਚ ਲਏ, ਇੱਕ ਵੀ ਸਵਾਸ ਕਿਸੇ ਨੇ ਫਾਲਤੂ ਨਹੀਂ ਜੇ ਲੈਣ ਦੇਣਾ। ਹੁਣ ਜਿੱਥੇ ਇੱਕ ਵੀ ਸਵਾਸ ਦੀ ਇਤਨੀ ਕੀਮਤੀ ਹੈ, ਤਿੰਨਾਂ ਲੋਕਾਂ ਦੀ ਦੌਲਤ ਦੇ ਕਰਕੇ ਅਸੀਂ ਨਹੀਂ ਖਰੀਦ ਸਕਦੇ, ਉਹ ਸਵਾਸਾਂ ਨੂੰ ਅਸੀਂ ਕਿੱਥੇ ਖਰਚ ਕਰ ਰਹੇ ਹਾਂ? ਯਾਨੀ ਕਿ ਅੱਖ ਬੰਦ ਕਰਨ ਦੇ ਬਾਅਦ ਦਾ ਇਹ ਮਜਬੂਨ ਹੀ ਨਹੀਂ ਹੈ, ਜਿੰਦੇ ਜੀ ਦਾ ਮਜਬੂਨ ਹੈ। ਜਿਸ ਨੇ ਜਿੰਦੇ ਜੀ ਇਸ ਰਸਤੇ ਨੂੰ ਤੈਅ ਕਰ ਲਿਆ, ਉਹ ਆਪਣੇ ਘਰ ਚਲਾ ਗਿਆ, ਸਦਾ ਲਈ ਸੁਖੀ ਹੋ ਗਿਆ, ਅਮਰ ਹੋ ਗਿਆ। ਔਰ ਜਿਹੜਾ ਜਿੰਦੇ ਜੀ ਕੰਮ ਨਹੀਂ ਕਰ ਸਕਿਆ, ਉਹਨਾਂ ਦਾ ਸਾਰਾ ਬਾਕੀ ਸਾਰਾ ਦਾ ਸਾਰਾ ਜਮਾ ਖਰਚ ਹੈ, ਯਾਨੀ ਕਿ ਜ਼ੁਬਾਨੀ ਜਮਾ ਖਰਚ, ਯਾਨੀ ਕਿ ਉਹ ਫਲ नहीं मिलेगा, बाकी दूसरे सारे फल मिलणगे। कितने ही फल ने, इन्हां फलां दे भी सब तो कीमती फल है इंसान का जन्म, और इंसान का जन्म एक कीमती फल लै करके ते असीं इस वक्त भी बैठे हाँ। इस वक्त असीं इस कीमती फल की कदर नहीं की, ते क्या उसके मरण के बाद सानू यह फल दोबारा मिल जाएगा, क्या सानू कदर आ जाएगी? वह सृष्टि जिस चलाण वास्ते जिसनू हुक्म दे रखा है काल पुरुष जी, वह कोई मूर्ख नहीं ने कि इतने महंगा खर्च जड़ा है साडिया इच्छा और कामना पूर्ण करने वास्ते फिर यह महंगा फल यानी कि इंसान का जन्म दे देंगे। उन्होंने भी बड़े सोच करके ऐसे कर्म अगले जन्म देने ने कि साढ़े पड़ोसी सानू यह भजन नहीं करन देंगे। भजन की है? कोई लफ्जा का जाप कोई भजन नहीं है। जप तप संयम तीरथ बरत उन्हां जुगा का करम है, कल में कीरत केवल हरनामा। हरी दा नाम कोई लफज नहीं है, यह दोनों अखा के पिछे दिन रात अपना जप आप कर रहा है, असी उसनू जप सकते ही नहीं। यानी कि संसार की आसक्ति त्यागना ही सच्चे मायने दे विच उस परमात्मा की पूजा है, उस परमात्मा की सेवा है जिसनू असी सतगुरु कह करके इस जगत दे विच पुकारते हैं। ते बाकी सारिया सेवा जड़िया ने इस सेवा के अधीन आ जांदियां ने। जिसने इस सच्ची सेवा नू हासिल कर लिया, संसार चो निकलण दा उपाय कर लिया, यह हर जीवात्मा की अपनी लड़ाई है, बच्चे की अपनी लड़ाई है, जवान की अपनी लड़ाई है, बुढ़े की अपनी लड़ाई है। हर एक जीवात्मा जिस जिस ढंग दे नाल इस संसार दे विच फसी हुई है, फसण वास्ते असी कैसे उपाय कर लेंदे हां विचार करके देखो। एक फैक्ट्री लगी है, दूसरी फैक्ट्री असी ऐसी जगह लगा दी जिथे थ्री फेज का कनैक्शन नहीं मिलता। असी खंभे भी गड़वा लैंदे हां, डोनेशन रिश्वत दे करके अफसरां नू भी राजी कर लैंदे हां, सरकार नू भी झुका लैंदे हां। यानी कि अपनी फैक्ट्री की मोटर नू चालू कर लैंदे हां तीन फेज का कनैक्शन इलीगल लै करके भी। यानी कि इस तरीके दे नाल असीं संसार दे सारे कार व्यवहार नू ते कर लैंदे हां, पर जदों संसार चों निकलण दे उपदेश दित्ता जांदा उस वेले सतगुरु दे अगे लेट जांदे हां बिल्कुल, भाई तुसीं कढो ते असीं निकलांगे, असीं नहीं निकल सकदे। साध संगत जी, इह सारे भरमां चों निकल जाओ, इह मन दीआं चालां ने, मन ही लटा रहा सतगुरु दे अगे, मन ही मूर्ख बना रहा। वह मूर्ख कदी बन नहीं सकता, वह सारे चतुरां दा भी चतुर है, और उस चतुरां दे चतुर महा चतुर नू असीं मूर्ख बनाउण च लगे होए हां। जिस तरीके दे नाल इस किरण नू असीं इस जगत दे विच फसाण दा कम कर रहे हैं ना, सवेर तो लै करके शाम तक अपनी दिनचर्या दे विच करी नजर मार करके देखो, टीवी कितना चलता है, केबल चलती है, सारी रात चलती है। यानी कि एक तमाशे दे विच तमाशा चल रहा है। असीं फिल्मां देखण जांदे हां, गुरु नानक साहब उपदेश करते ने 5 मिनट का टेलीविजन जड़ा है 24 घंटे के भजन के बराबर, जे 24 घंटे भजन करते रहो ना आंख बंद करके, तो सुरत नहीं जे समेट सकते जे 5 मिनट सिर्फ असी इस मीडिया के जरिए सुरत नू फैला लिया। तो असी एक पासे इस तरीके दे नाल फैला रहे हैं, दूसरे पासे पखंड कर रहे हैं भी असी सुरत नू समेट रहे हैं, बाकी विषय विकार जड़े ने तू आपे दूर कर दे। विषय विकार कित्थे ने? साडी अपनी देह के अंदर मौजूद ने, इंद्रियां साडे नाल लगिया हुई ने, और संसार फसण का काम असी खुद किया। असी टिकटा खुद एडवांस आप करवाते हैं, केबल वाले नू फोन करके आप बुलाते हैं। वो साध संगत जी, ये तारा केबल दिया सतगुरु आके कट्टणगे? ये किसने कटना सानू इस मीडिया दे विचों? ये अख रूपी इंद्री नू असी किस भयानक तरीके दे नाल इस जगत दे विच फसा रहे हैं, किस तरीके दे नाल पराए रूप पराए आकार की आसक्ति असी अपना रखी है। ऐसी आसक्ति चो निकलण का अज तक असी कोई उपाय किया? कोई नहीं। असी सवेर तो शाम तक सिर्फ फसण का ही काम किया, ते जिस तरीके दे नाल असी फस रहे हैं ना साध संगत जी, ये सारियां गंढा सानू खोलनिया पैणगियां, एक एक करके बड़ी चतुराई दे नाल। जिसके सिर ते डंडा पेगा ना, कह कबीर तब ही नर जागे, जब जम का डंड मूंड में लागे। जब तक वो जम का डंडा मूंड ते सिर ते नहीं ना लगता, तद तक ये जीवात्मा मक्खी रूपी ये विषय विकार दे नाल ये संसार नू चट्टण च लगी है। इस मक्खी इस विषय नू छड़दी नहीं, वो जदों जम का डंडा लगता उसले फिर हथ मरदी है। कूक पुकार को ना सुने उत्थे पकड़ो टोइया, फिर वाला तो पकड़ के घसीटिया जांदा, और सारे जितने भी स्वाद लाए सन ना सारिया दा हिसाब लिया जांदा। ते गुरु नानक साहब उपदेश करदे ने कि यह सारी सृष्टि जड़ी है उस परमात्मा दे पैर दे विच चल रही है। भै विच पवन वह सदभाव, यह हवा किस तरीके दे नाल काम कर रही है थोड़ा विचार करके देखो। ये समुद्री तूफान आंदे ने कोई रोक नहीं सकता, उसके पिछे आधार की है हवा। पवन गुरु पानी पिता, माता तरत महात, दिवस दात दोई दाई दाया, खेला सगल जगत, चंगी आईया बुरे आईया, वाजा तरमे अधूर, करमी आपो अपनी के नेड़े के दूर, जिन्नी नाम ते आया गए मसक्कत काल, नानक ते मुख उजले कहती छुट्टी नाल। ਉਹਨਾਂ ਨੂੰ ਵੀ ਛੁੱਟੀ ਮਿਲ ਗਈ ਜਿਨ੍ਹਾਂ ਨੇ ਇਸ ਸੰਸਾਰ ਦੀ ਅਸਕਤੀ ਨੂੰ ਤਿਆਗਣ ਦਾ ਭਜਨ ਕਰ ਲਿਆ। ਲਫ਼ਜ਼ਾਂ ਦੇ ਭਜਨ ਦੀ ਕੋਈ ਗੱਲ ਨਹੀਂ, ਲਫ਼ਜ਼ਾਂ ਦਾ ਭਜਨ ਸੰਸਾਰ ਦੇ ਤਿਆਗਣ ਦੇ ਭਜਨ ਦੇ ਅੰਦਰ ਹੀ ਆ ਜਾਂਦਾ। ਯਾਨੀ ਕਿ ਇੱਕ ਕਿਤਾਬ ਦੇ ਵਿੱਚ ਜੋ ਮਜ਼ਮੂਨ ਦਿੱਤਾ ਗਿਆ ਉਸ ਦੀ ਇੱਕ ਲਾਈਨ ਹੈ ਕਿ ਲਫ਼ਜ਼ਾਂ ਦਾ ਜਪ ਕਰਨਾ, ਯਾਨੀ ਕਿ ਇਸ ਤੋਂ ਅੱਗੇ ਇਸ ਦਾ ਕੁਛ ਵੀ ਅਰਥ ਨਹੀਂ ਹੈ। ਪੂਰਨ ਅਰਥ ਇਹ ਹੈ ਸੰਸਾਰ ਦੀ ਅਸਕਤੀ ਨੂੰ ਜਿਸ ਤਰੀਕੇ ਦੇ ਨਾਲ ਅਸੀਂ ਪੈਦਾ ਕੀਤੀ ਹੈ ਉਸੇ ਤਰੀਕੇ ਦੇ ਨਾਲ ਤਿਆਗਣਾ। ਔਰ ਬੁੱਧੀ ਸਾਨੂੰ ਭਰਪੂਰ ਦਿੱਤੀ ਗਈ ਹੈ ਸੰਸਾਰ ਦੀਆਂ ਚਲਾਕੀਆਂ ਕਰਨ ਵਾਸਤੇ। ਲੋਕਾਂ ਨੂੰ ਉਪਦੇਸ਼ ਦੇਣਾ ਬੜਾ ਆਸਾਨ ਹੈ, ਭਾਈ ਲੋਭ ਦੇ ਵਿੱਚੋਂ ਨਿਕਲੋ, ਵਿਸ਼ੇ ਵਿਕਾਰਾਂ ਚੋਂ ਨਿਕਲੋ। ਕਦੀ ਆਪਣੇ ਅੰਦਰ ਝਾਕ ਕਰਕੇ ਦੇਖਿਆ ਕਿ ਸਾਡਾ ਲੋਭ ਖਤਮ ਹੋ ਗਿਆ, ਸਾਡੇ ਵਿਕਾਰ ਦੂਰ ਹੋ ਗਏ, ਅਸੀਂ ਮੀਡੀਆ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਸਾਧ ਸੰਗਤ ਜੀ, ਕਿਸਨੇ ਸਾਡੀ ਨਿੱਜੀ ਜ਼ਿੰਦਗੀ ਤੇ ਝਲਕ ਮਾਰਨੀ ਹੈ? ਕਿਸਨੇ ਆ ਕਰਕੇ ਦੇਖਣਾ ਕਿ ਅਸੀਂ ਕਿਆ ਕਰ ਰਹੇ ਹਾਂ, ਕਿਹੜੀਆਂ ਕਰਤੂਤਾਂ ਕੋਲ ਰਹੇ ਹਾਂ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਬੇ ਕੱਟ ਰਹੇ ਹਾਂ ਔਰ ਗਲੇ ਛੋਟੇ ਕਰ ਰਹੇ ਹਾਂ? ਕੌਣ ਦੇਖਣ ਵਾਲਾ? ਕਿਸਨੇ ਸਾਡੇ ਸੌਦਿਆਂ ਦੇ ਵਿੱਚ ਪਰਖ ਕਰਨੀ ਹੈ? ਸਾਧ ਸੰਗਤ ਜੀ, ਉਹ ਤੀਸਰੀ ਅੱਖ ਬੈਠੀ ਦੇਖ ਰਹੀ ਹੈ ਹਰ ਪਲ ਹਰ ਕੜੀ ਦਾ ਲੇਖਾ। ਕੜੀ ਚਸੇ ਕਾ ਲੇਖਾ ਦੀਜੇ, ਬੁਰਾ ਭਲਾ ਸਹਿ ਜੀਓ। ਬੁਰਾ ਔਰ ਭਲਾ ਜੋ ਕੁਛ ਵੀ ਕੀਤਾ ਹੈ ਨਾ, ਇਸ ਜੀਵਾਤਮਾ ਨੂੰ ਸਹਿਣਾ ਪਏਗਾ। ਯਾਨੀ ਕਿ ਉਪਦੇਸ਼ ਕਰਨਾ ਬੜਾ ਆਸਾਨ ਹੈ, ਉਪਦੇਸ਼ ਦੇ ਉੱਪਰ ਧਾਰਨ ਕਰਨਾ, ਆਪਣੇ ਕਰੈਕਟਰ ਨੂੰ ਹਾਸਲ ਕਰਨਾ। ਕਰੈਕਟਰ ਕਿਹੜਾ? ਜਿਹੜਾ ਉਸ ਪਰਮਾਤਮਾ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ, ਉਸ ਨੂੰ ਹਾਸਲ ਕਰਨ ਵਾਸਤੇ ਹੀ ਇਹ ਬੁੱਧੀ ਮਿਲੀ ਹੈ। ਔਰ ਬੁੱਧੀ ਦਾ ਇਸਤੇਮਾਲ ਕੀਤੇ ਬਿਨਾਂ ਅਸੀਂ ਨਿਕਲ ਸਕਦੇ ਹੀ ਨਹੀਂ। ਸੋ ਪਵਨ ਗੁਰੂ ਹੈ। ਗੁਰੂ ਦਾ ਭਾਵ ਕੀ ਹੈ? ਕਿ ਚਲਾਉਣ ਵਾਲਾ। ਇਸ ਜਗਤ ਦੇ ਵਿੱਚ ਜਿਤਨੇ ਵੀ ਬੀਜ, ਯਾਨੀ ਕਿ 84 ਲੱਖ ਜਾਮਿਆਂ ਦੇ ਵਿੱਚ ਜਿਹੜੀਆਂ ਆਤਮਾ ਰੱਖੀਆਂ ਗਈਆਂ ਨੇ, ਇਹ ਬੀਜ ਸਰੂਪ ਜਿਹੜੀਆਂ ਨੇ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ, ਉਸ ਦਾ ਆਧਾਰ ਪਵਨ ਹੈ। ਪਵਨ ਦੇ ਜ਼ਰੀਏ ਹੀ, ਇਹ ਬੜਾ ਤਕਨੀਕੀ ਮਜ਼ਮੂਨ ਹੈ, ਲਫ਼ਜ਼ਾਂ ਦੇ ਨਾਲ ਅਸੀਂ ਨਹੀਂ ਸਮਝ ਸਕਦੇ। ਲਫ਼ਜ਼ਾਂ ਦੇ ਨਾਲ ਹਵਾ ਦੀ ਜੋ ਡੈਫੀਨੇਸ਼ਨ ਹੈ ਉਹ ਬਿਲਕੁਲ ਹੀ ਅਧੂਰੀ ਹੈ, ਸਿਰਫ ਵਿਚਾਰ ਕਰਨ ਵਾਲੀ ਗੱਲ ਹੈ। ਜਿਸ ਤਰ੍ਹਾਂ ਪ੍ਰਾਣ ਸ਼ਕਤੀ ਹੈ, ਪ੍ਰਾਣ ਸ਼ਕਤੀ ਵੀ ਇੱਕ ਹਵਾ ਹੈ, ਇਹ ਸਾਰੇ ਸਰੀਰ ਨੂੰ ਚਲਾ ਰਹੀ ਹੈ, ਇਹ ਸਾਰੇ ਸਰੀਰ ਦਾ ਕਾਰ ਵਿਵਹਾਰ ਹੋ ਰਿਹਾ। ਹਵਾ ਦੇ ਨਾਲ ਹੀ ਇਹ ਭੋਜਨ ਅੰਦਰ ਜਾਂਦਾ, ਹਵਾ ਦੇ ਨਾਲ ਹੀ ਇਹ ਬਲੱਡ ਸਰਕੂਲੇਸ਼ਨ ਚੱਲ ਰਿਹਾ, ਹਵਾ ਦੇ ਨਾਲ ਹੀ ਇਹ ਗੰਧ ਜਿਹੜਾ ਸਰੀਰ ਚੋਂ
ਰਿਲੀਫ ਮਿਲਦਾ ਉਹ ਕਿਹੜਾ? ਜਿਹੜਾ 25% ਦਾ ਹਿੱਸਾ ਇਸ ਜਗਤ ਦੇ ਵਿੱਚ ਅਸੀਂ ਗੰਦਗੀ ਇਕੱਠੀ ਕੀਤੀ ਹੈ ਨਾ, ਉਸਦੀ ਅਗਰ ਅਸੀਂ ਸਫਾਈ ਕਰ ਲਈਏ ਤਾਂ 25% ਦਾ ਰਿਲੀਫ, 75% ਨਿਸ਼ਚਿਤ ਹੈ ਅਗਰ ਅਸੀਂ ਆਪਣੇ ਗੁਰੂ ਨੂੰ ਜੋ ਹੈ ਨਾਰਾਜ਼ ਕਰ ਲਿਆ। ਸੋ ਪਵਨ ਗੁਰੂ ਹੈ ਇਸ ਸ੍ਰਿਸ਼ਟੀ ਦੇ ਕਾਰ ਵਿਵਹਾਰ ਨੂੰ ਚਲਾਉਣ ਵਾਲਾ, ਇਹ ਸਾਰੇ ਬੀਜਾਂ ਨੂੰ ਤਕਸੀਮ ਕਰਨ ਵਾਲਾ, ਇਹ ਪਵਨ ਹੀ ਆ। ਭੈ ਵਿੱਚ ਲੱਖ ਚੱਲੇ ਦਰਿਆ, ਇਹ ਜਿਤਨੇ ਵੀ ਦਰਿਆ ਲੱਖੋ ਹੀ ਦਰਿਆ ਚੱਲ ਰਹੇ ਨੇ, ਕਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਇਹਦੇ ਪਿੱਛੇ ਵੀ ਪਰਮਾਤਮਾ ਦੀ ਉਹ ਸ਼ਕਤੀ ਜਿਹੜੀ ਹੈ ਉਹ ਭੈ ਕੰਮ ਕਰ ਰਿਹਾ। ਅਗਰ ਉਹ ਭੈ ਨਹੀਂ ਹੈ ਤੇ ਇਹ ਅਸੀਂ ਚਾਹ ਕਰਕੇ ਵੀ ਉਸ ਸ੍ਰਿਸ਼ਟੀ ਨੂੰ ਚਲਾਉਣ ਦਾ ਕੰਮ ਨਹੀਂ ਕਰ ਸਕਦੇ। ਭੈ ਵਿੱਚ ਅਗਨ ਕੱਢੇ ਵਿਕਾਰ, ਅੱਗ ਦੇ ਵਿੱਚ ਅਗਰ ਅਸੀਂ ਕੋਈ ਧਾਤੂ ਪਾ ਦਈਏ, ਯਾਨੀ ਕਿ ਉਸ ਧਾਤੂ ਦੇ ਵਿੱਚੋਂ ਅਸੀਂ ਖੋਟ ਕੱਢਣਾ ਚਾਹੁੰਦੇ ਹਾਂ ਤੇ ਅੱਗ ਦੇ ਵਿੱਚ ਤਪਾਉਂਦੇ ਹਾਂ, ਤਪਣ ਦੇ ਨਾਲ ਕੀ ਹੁੰਦਾ? ਉਹਦੇ ਵਿੱਚੋਂ ਖੋਟ ਨਿਕਲ ਜਾਂਦੀ ਹੈ ਤੇ ਕਹਿੰਦੇ ਨੇ ਅੱਗ ਦਾ ਇਹ ਗੁਣ ਕਿਸ ਤਰੀਕੇ ਨਾਲ ਕੰਮ ਕਰ ਰਿਹਾ, ਇਹ ਵੀ ਉਸ ਪਰਮਾਤਮਾ ਦੇ ਭੈ ਦੇ ਵਿੱਚ ਕੰਮ ਕਰ ਰਿਹਾ। ਇਹ ਧਰਤੀ ਸਾਰੀ ਸ੍ਰਿਸ਼ਟੀ ਦੇ ਭਾਰ ਨੂੰ ਚੁੱਕ ਕਰਕੇ ਬੈਠੀ ਹੈ। ਕਿਤਨੀ ਬਨਸਪਤੀ, 30 ਲੱਖ ਕਿਸਮ ਦੀ ਬਨਸਪਤੀ ਇਸ ਧਰਤੀ ਦੇ ਉੱਪਰ ਪੈਦਾ ਹੁੰਦੀ ਹੈ, ਕਿਤਨੀਆਂ ਜੂਨਾ ਇਸ ਧਰਤੀ ਦੇ ਉੱਪਰ ਕੰਮ ਕਰ ਰਹੀਆਂ ਨੇ, ਧਰਤੀ ਦੇ ਵਿੱਚ ਇਹ ਸ਼ਮਤਾ ਕਿੱਥੋਂ ਆ ਗਈ? ਕਿਸ ਤਰੀਕੇ ਦੇ ਨਾਲ ਇਹ ਭੈ ਦੇ ਜ਼ਰੀਏ ਇਸ ਸਾਰੇ ਭਾਰ ਨੂੰ ਚੁੱਕ ਕਰਕੇ ਬੈਠੀ ਹੈ? ਇਸ ਧਰਤੀ ਨੂੰ ਪਾਣੀ ਦੇ ਵਿੱਚ ਰੱਖਿਆ ਗਿਆ ਹੈ, ਪਾਣੀ ਜਿਹੜਾ ਹੈ ਮਿੱਟੀ ਨੂੰ ਖਾ ਜਾਂਦਾ, ਪਰ ਵਿਚਾਰ ਕਰਕੇ ਦੇਖੋ ਚਾਰੋਂ ਪਾਸੇ ਪਾਣੀ ਹੈ ਪਰ ਉਹ ਹਵਾ ਦੇ ਵਿੱਚ ਲਟਕ ਰਹੀ ਹੈ, ਇਹ ਕੁਦਰਤ ਦਾ ਕਰਿਸ਼ਮਾ ਹੈ। ਯਾਨੀ ਕਿ ਭੈ ਦੇ ਅਧੀਨ ਹੀ ਇਹ ਸ੍ਰਿਸ਼ਟੀ ਜੋ ਹੈ ਪਾਰ ਰੂਪ ਦੇ ਵਿੱਚ ਕੰਮ ਕਰ ਰਹੀ ਹੈ। ਇੰਦਰ ਦੇਵਤਾ ਜਿਹੜਾ ਹੈ ਬਦਲਾ ਰੂਪੀ ਭਾਰ ਨੂੰ ਲੈ ਕਰਕੇ ਇਸ ਸ੍ਰਿਸ਼ਟੀ ਦੇ ਵਿੱਚ ਭ੍ਰਮਣ ਕਰਦਾ ਹੈ, ਤੇ ਕਿਉਂ ਕਰਦਾ ਹੈ? ਉਸ ਦੇ ਉੱਪਰ ਵੀ ਪਰਮਾਤਮਾ ਦਾ ਅਕਾਲ ਪੁਰਖ ਦਾ ਭੈ, ਯਾਨੀ ਕਿ ਭੈ ਇੱਕ ਗੁਣ ਹੈ, ਇਹ ਗੁਣ ਦੇ ਜ਼ਰੀਏ ਹੀ ਇਹ ਸਾਰੀ ਸ੍ਰਿਸ਼ਟੀ ਜੋ ਹੈ ਕੰਮ ਕਰ ਰਹੀ ਹੈ। ਧਰਮ ਰਾਜ ਕਿਸ ਤਰੀਕੇ ਦੇ ਨਾਲ 84 ਲੱਖ ਜਾਮਿਆਂ ਦਾ ਜੋ ਹੈ ਹਿਸਾਬ ਲੈ ਰਿਹਾ? ਕਹਿੰਦੇ ਨੇ ਇਸ ਨੂੰ ਵੀ ਉਸ ਪਰਮਾਤਮਾ ਦਾ ਭੈ ਹੈ, ਇਸ ਕਰਕੇ ਇਹ 84 ਲੱਖ ਜਾਮਿਆਂ ਦੇ ਵਿੱਚ ਜਿਹੜੀਆਂ ਵੀ ਜੀਵਾਤਮਾ ਆਉਂਦੀਆਂ, ਚਿੱਤਰਗੁਪਤ ਜਿਹੜਾ ਸਾਰਾ ਲੇਖਾ ਲੈ ਕਰਕੇ ਸਾਰੀਆਂ ਜੀਵਾਤਮਾ ਨੂੰ ਭਲੇ ਔਰ ਬੁਰੇ ਦੇ ਜ਼ਰੀਏ ਇਹਨਾਂ ਨੂੰ ਅਲੱਗ ਅਲੱਗ ਜਨਮ ਦਿੰਦਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਵਿਚਾਰ ਕਰਕੇ ਦੇਖੋ ਕਿ ਇਹ ਸੂਰਜ ਔਰ ਚੰਦ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ। ਕੋ ਕਰੋੜੀ ਚੱਲੇ ਨਾ ਅੰਤ, ਕਰੋੜਾ ਹੀ ਮੀਲ ਚੱਲਦੇ ਨੇ ਪਰ ਉਸਦੇ ਬਾਅਦ ਵੀ ਇਹਨਾਂ ਦਾ ਕਦੀ ਅੱਜ ਤੱਕ ਅੰਤ ਆਇਆ? ਕਦੀ ਕਿਸੇ ਨੇ ਸੁਣਿਆ ਕਿ ਅੱਜ ਸੂਰਜ ਨਹੀਂ ਨਿਕਲਿਆ, ਚੰਦ ਨਹੀਂ ਨਿਕਲਿਆ? ਵਿਚਾਰ ਕਰਕੇ ਦੇਖੋ, ਵਿਗਿਆਨਿਕ ਵੀ ਕਹਿੰਦੇ ਨੇ ਕਿ ਅਗਰ ਇੱਕ ਦਿਨ ਸੂਰਜ ਨਾ ਨਿਕਲੇ ਤਾਂ ਸ੍ਰਿਸ਼ਟੀ ਫਨਾ ਹੋ ਜਾਏਗੀ। ਕਾਰਨ ਕੀ ਹੈ? ਕਿ ਸੂਰਜ ਦੀ ਕਿਰਨ ਦੇ ਵਿੱਚੋਂ ਜਿਹੜੀ ਇੱਕ ਤਾਕਤ ਮਿਲ ਰਹੀ ਹੈ ਸ੍ਰਿਸ਼ਟੀ ਨੂੰ, ਉਸ ਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ, ਵਿਗਿਆਨਿਕ ਲਫ਼ਜ਼ ਹੈ। ਕਲੋਰੋਫਿਲ ਦੇ ਜ਼ਰੀਏ ਹੀ ਇਹ ਸਾਰੀ ਸ੍ਰਿਸ਼ਟੀ ਜੋ ਹੈ ਪੋਸ਼ਣ ਤੱਤਵ ਨੂੰ ਪ੍ਰਾਪਤ ਕਰਦੀ ਹੈ, ਔਰ ਅਗਰ ਇਹ ਨਾ ਮਿਲੇ ਤਾਂ ਸ੍ਰਿਸ਼ਟੀ ਆਪਣੇ ਆਪ ਵਿੱਚ ਹੀ ਫਨਾ ਹੋ ਜਾਏਗੀ। ਔਰ ਇਹ ਸੂਰਜ ਔਰ ਚੰਦ ਕਿਸ ਤਰੀਕੇ ਨਾਲ ਟਿਕੇ ਨੇ, ਕਿਸ ਤਰੀਕੇ ਦੇ ਨਾਲ ਕੰਮ
कर रहे ने, अनंत काल तो ये चल रहे ने, किसी ने सुनिया नहीं कि आज तक ये नहीं चढ़े, यानी कि चढ़े ने, चल रहे ने, अपने धुरे ते भी चल रहे ने, एक दूसरे का भी चक्कर चल रहे ने, यानी कि करोड़ा ही मील चलन के बाद भी इन्हों का अज तक अंत नहीं होया, तो कहंदे ने ये भी सब जो है उसके पैर दे विच है। सिद्ध बुद्ध और सुरनाथ यानी कि देवी देवत्या की क्षमता और जितनिया भी सिद्धियां इस जगत दे विच काम कर रही ने, सिद्धियां है की ने असि विचार करके अच्छी तरह देखिए, ते कोई भौतिक वस्तु नहीं है, परमात्मा का गुण यानी कि ताकत ही है जिसनु असि सिद्धि कह देंदे आ, जिहड़ा कोई हासिल करदा है उस सिद्धि के जरिए कार व्यवहार करदा है, ते कहंदे ने सिद्ध और देवी देवत्या दी सारी क्षमता जिहड़ियां ने उस परमात्मा दे पैर दे अधीन काम कर रही हैं। इस आकाश की तरफ देखो किस तरीके दे नाल आकाश तनिया होया, चारों तरफ आकाश किस दी सीमा है, कोई आज तक आकाश के अंत नु प्राप्त कर सकया, जान सकया आकाश कितना वड्डा है, कितो लंबा चौड़ा है, किस तरीके नाल टिकया, कोई खंभा दे थले नजर आ रहा, एक छोटी जी छत पानी हुंदी है ते कितने पिलर खड़े करने पैंदे ने, इधरों गिर जाएगा, इधरों हल्का है, इंज कर दो उंज कर दो, पर विचार करके देखो कितने ही ग्रह चल रहे ने, तारियां दी गिनती कोई कर सकया, विचार करके देखो सारे सारे हवा दे विच ही लटके हुए ने, यानी कि परमात्मा दा पैर रूपी गुण जो है ये सारी सृष्टि नू कायम करके यानी कि आकाश नू तान के बैठा है। जितने भी जोधे ने, जितने भी बल बलवान ने इस जगत दे विच बल की है, कहंदे ने बल भी उस परमात्मा दा एक गुण है जो पैर दे अधीन काम कर रहा है। चौरासी लाख जून जड़ी है उस परमात्मा दे पैर दे विच आवागमन दे विच है, ऐसी कोई भी चीज नहीं है नहीं जड़ी की इस पैर तो बाहर होवे। जितनिया भी जीवात्मा 84 लाख जून दे विच मौजूद ने, इन्हां सारियां जीवात्मा दे उपर परमात्मा दा लेख तुख तुरदा कर्म जड़ा है मौजूद है, विचार करके देख लो इस लेख तो बचिया या कौन है, निरभो निरंकार सच एक, गुरु नानक साहब उपदेश करते ने निरभो कौन है, इस पै तो बाहर कौन है, इस पै तो बाहर ओ निरंकार, निरंकार दा इशारा है उस बेपरवाह दी तरफ जो अपने मंडला दे विच अलख अगम और अगामी, जिन्हां नू मन बुद्धि और इंद्रिया दे नाल असी नहीं जान सकते, सिर्फ आत्मिक विषय है, इस आत्मिक विषय नू जानन वास्ते इस आत्मा नू उस जगह जाना पैंदा है जिस जगह जा करके ये आत्मा भी बयान नहीं कर सकती, उत्थे जाके की कहंदी है, ऊच अपार बेअंत स्वामी कौन जाने गुण तेरे, यानी कि उस जगह की जो अवस्था है उस नू असी लफ्जा दे नाल बयान कर ही नहीं सकते, जितनिया भी किताबा इस जगत दे विच धर्म दियां मौजूद ने, रूहानियत दियां मौजूद ने, वह सारिया ही किताबा जड़ियां ने एक सीमा तक यानी कि पर ब्रह्म तक दियां गल्लां करदियां ने, उस तो अगे की गल किसी दे कोल नहीं है, उस तो अगे की गल जड़ी है सिर्फ आत्मिक विषय है, और यह आत्मिक विषय जदों आत्मा सचखंड जाती है इस नू चार सूरजां की ताकत मिलती है, हुण सूरज की ताकत लफज ने, लफजा ने जाल सिर्फ समझाया जा रहा, असल दे विच एक ऐसी तकनीकी चीज है जड़ी इस नू तकसीम की जाती है, यानी कि उत्थे ही जा करके इसका पता चल सकता है, और उस नू लै करके ही ए अलख अगम और अनामी मंडला दे विच जा करके उस निरंकार नू देखण दे काबिल बनती है, ते गुरु नानक साहब कहंदे ने निरपो निरंकार सच ओही एक सच है, बाकी इस जगत दे भी सब कुछ झूठ है, यानी कि सत लोक तो नीचे तक दी जितनी रचना है ये सारी झूठी दी झूठी है, त्रिलोकी परले दे विच और त्रिलोकी तो अगे पार ब्रह्म दी जड़ी रचना है महापरले विच खत्म हो जाती है, और उस तो अगे दी जड़ी रचना है उसे ने रहना है, और उसे मंडला दे विच भी अलख मंडल दे विच ओ बेपरवाह ओ निरंकार अपनी धुन अपनी मौज अपनी मस्ती दे विच बैठा है, उस नू सारे संसार दे कार व्यवहार दे नाल कोई मतलब नहीं, कोई ना मतलब रखते हुए भी सारा काम करता है, और सारा काम करते हुए भी उस सारे दे तुर दे लेख तो यानी उस लेखे तो बचिया रहिंदा, तुर दा लेख की है जदों भी मनुखे जन्म विच आ करके जीवात्मा जो भी किरिया अपनांदी है सूक्ष्म या स्थूल रूप दे विच ओ जा करके भुगतान करना यानी इफेक्ट दे रूप दे विच लेखा लै करके उसनू अगला जन्म दिता जांदा, इसी नू तुरदा लेख तुरदा कर्म किया जांदा, मत कोई समझे कोई ऐसा मंडल है या कोई ऐसा बैठा या ये सारी जीवात्मा दे कर्म लिख रहा है, तो ऐसा कुछ नहीं, पुन्नी पापी आखण ना कर कर करना लिख लै जा, आपे बीज आपे इखा नानक हुक्मी आवे जा, यानी कि ये डे बुक जड़ी है ये मनुखे जन्म विच आ करके जीवात्मा आप ही लिखदी है, लिख लिख करके लै जांदी है, और इसे दे अनुसार जो इसका प्रभाव इफेक्ट होंदा उस नू लै करके इस जीवात्मा नू अलग अलग जूना दे विच भेज दिता जांदा, इस तरीके दे नाल सारे लेख तो बचण वाली जड़ी ताकत है उस नू सच किया गया है, इसी करके गुरु नानक साहब ने उसका नाम सत नाम रखिया, कोई भिन्न भेद नहीं, कोई धर्म नहीं, कोई लफज की दीवार नहीं, वो सच है, इस करके सत नाम का चक्कर गुरु नानक साहब ने इस धरती दे विच आ करके 18 साल ਪੈਦਲ ਨੰਗੇ ਪੈਰ ਘਰ ਘਰ ਆ ਕਰਕੇ ਵਿਛਾਇਆ ਸੀ। ਉਸਨਾਂ ਦੇ ਜਾਣ ਦੇ ਬਾਅਦ ਅਸੀਂ ਧਰਮ ਬਣਾਤਾ, ਉਹਨਾਂ ਦੀ ਸਾਰੀ ਸਿੱਖਿਆ ਨੂੰ ਇੱਕ ਧਰਮ ਦੇ ਵਿੱਚ ਕੈਦ ਕਰਕੇ ਰੱਖ ਦਿੱਤੀ, ਨਾ ਖੁਦ ਸਮਝ ਸਕੇ ਨਾ ਸ੍ਰਿਸ਼ਟੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦਿੱਤੀ। ਤੇ ਵਿਚਾਰ ਕਰਕੇ ਦੇਖੋ, ਜਦ ਤੱਕ ਅਸੀਂ ਮਤ ਔਰ ਧਰਮ ਦੀਆਂ ਦੀਵਾਰਾਂ ਚੋਂ ਨਹੀਂ ਨਿਕਲਾਂਗੇ, ਤਦ ਤੱਕ ਅਸੀਂ ਇਸ ਰੂਹਾਨੀਅਤ ਦੇ ਵਿਸ਼ੇ ਨੂੰ ਜਾਣਨ ਦੇ ਕਾਬਿਲ ਹੋ ਹੀ ਨਹੀਂ ਸਕਦੇ।
ਨਾਨਕ ਨਿਰਭਉ ਹੋਰ
ਇੱਕ ਬੇਪਰਵਾਹ ਨੂੰ ਛੱਡ ਕੇ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਤਾਕਤਾਂ ਨਜ਼ਰ ਆ ਰਹੀਆਂ ਨੇ, ਚਾਹੇ ਰਾਮ ਦੇ ਰੂਪ ਦੇ ਵਿੱਚ ਨੇ, ਵਿਚਾਰ ਕਰਕੇ ਦੇਖ ਲਓ। ਕੋਈ ਨਿੰਦਿਆ ਦਾ ਵਿਸ਼ੇ ਨਹੀਂ ਹੈ ਕਿ ਸਾਡੇ ਧਰਮ ਦੇ ਜੋ ਅਨੁਯਾਈ ਨੇ ਜਾਂ ਅਸੀਂ ਕਹਿੰਦੇ ਹਾਂ ਵੀ ਕਿ ਰਾਮ ਦੀ ਕੋਈ ਨਿੰਦਿਆ, ਰਾਮ ਦੀ ਨਿੰਦਿਆ ਨਹੀਂ ਹੈ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਿਤਨੀਆਂ ਵੀ ਈਸ਼ਵਰੀ ਤਾਕਤਾਂ ਆਈਆਂ ਨੇ, ਰਿਧੀਆਂ ਸਿੱਧੀਆਂ ਲੈ ਕਰਕੇ ਆਈਆਂ, ਚਾਹੇ ਉਹ ਕਾਲ ਦੇ ਅਵਤਾਰ ਨੇ, ਚਾਹੇ ਦਿਆਲ ਦੇ ਅਵਤਾਰ ਨੇ, ਚਾਹੇ ਕੋਈ ਵੀ ਨੇ, ਸਭ ਦੇ ਅੰਦਰ ਉਸ ਬੇਪਰਵਾਹ ਦੀ ਤਾਕਤ ਕੰਮ ਕਰ ਰਹੀ ਹੈ। ਯਾਨੀ ਕਿ ਸਾਰੀ ਦੀ ਸਾਰੀ ਸ੍ਰਿਸ਼ਟੀ ਉਸ ਬੇਪਰਵਾਹ ਦੇ ਅੱਗੇ ਧੂਲ ਮਾਤਰ ਹੈ। ਧੂਲ ਮਾਤਰ ਦਾ ਕੀ ਭਾਵ ਹੈ? ਜਿਸ ਤਰ੍ਹਾਂ ਅਸੀਂ ਸਮੁੰਦਰ ਦੇ ਕਿਨਾਰੇ ਰੇਤ ਦੇ ਵਿੱਚ ਬਹੁਤ ਸਾਰੇ ਸੀਪ, ਬਹੁਤ ਸਾਰੇ ਘੁੰਗੇ ਦੇਖਦੇ ਹਾਂ, ਕੋਈ ਗਿਣਤੀ ਕਰ ਸਕਿਆ? ਉਸੇ ਤਰੀਕੇ ਦੇ ਨਾਲ ਉਸ ਰੋਮ, ਉਸ ਬੇਪਰਵਾਹ ਦੇ ਰੋਮ ਦੀ ਇੱਕ ਕਿਰਨ ਤੋਂ ਇਹ ਸਾਰੇ ਅਨੰਤ ਬ੍ਰਹਮੰਡਾਂ ਦੀ ਉਤਪਤੀ ਹੋਈ ਹੈ। ਇਹਨਾਂ ਨੂੰ ਚਲਾਇਆ ਜਾ ਰਿਹਾ, ਪੋਸ਼ਣ ਕੀਤਾ ਜਾ ਰਿਹਾ, ਇਹਨਾਂ ਨੂੰ ਖਤਮ ਕੀਤਾ ਜਾ ਰਿਹਾ, ਤੋ ਇਹ ਸਾਰੀ ਤਾਕਤ ਜਿਹੜੀ ਹੈ ਉਸ ਬੇਪਰਵਾਹ ਦੀ ਹੈ। ਔਰ ਬਾਕੀ ਜਿਤਨੀ ਵੀ ਤਾਕਤ ਦ੍ਰਿਸ਼ਟੀਗੋਚਰ ਹੈ, ਇਹ ਸਾਰੀ ਪਲ ਦੇ ਵਿੱਚ ਕਰੋੜਾਂ ਹੀ ਪਰਲੇ ਔਰ ਕਰੋੜਾਂ ਹੀ ਉਤਪਤ ਕੀਤੀਆਂ ਜਾਂਦੀਆਂ ਨੇ, ਯਾਨੀ ਕਿ ਉਸ ਦੇ ਅੱਗੇ ਸਿਰਫ ਧੂਲ ਮਾਤਰ ਹੀ ਨੇ।
ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ,
ਕਿਤਨੇ ਹੀ ਕਨਈਏ, ਕਿਤਨੇ ਹੀ ਕਿਸ਼ਨ ਮਹਾਰਾਜ ਜੀ ਇਸ ਜਗਤ ਦੇ ਵਿੱਚ ਆਏ ਨੇ, ਕਿਤਨੇ ਹੀ ਆਏ ਨੇ ਜਿਨ੍ਹਾਂ ਨੇ ਵੇਦਾਂ ਦੇ ਉੱਪਰ ਟੀਕਾ ਲਿੱਤੀ ਹੈ, ਯਾਨੀ ਕਿ ਵੇਦਾਂ ਦੇ ਉੱਪਰ ਵਿਚਾਰ ਕਰ ਰਹੇ ਨੇ ਔਰ ਇਸ ਸੰਸਾਰ ਨੂੰ ਗਿਆਨ ਦੇ ਰਹੇ ਨੇ। ਕਹਿੰਦੇ ਨੇ ਕੇਤੇ ਕਿਤਨੇ ਹੀ ਕਿਸ਼ਨ ਨੇ, ਕੋਈ ਇਹਨਾਂ ਦੀ ਗਿਣਤੀ ਨਹੀਂ ਕਰ ਸਕਦਾ।
ਕੀਤੇ ਨੱਚੇ ਮੰਗਤੇ ਗਿਰ ਮੁੜ ਪੂਰੇ ਤਾਲ,
ਕਿਤਨੇ ਹੀ ਮੰਗਤੇ ਇਸ ਜਗਤ ਦੇ ਵਿੱਚ ਅਸੀਂ ਤਾਲ ਤੇ ਤਾਲ ਵਜਾਉਂਦੇ, ਨੱਚਦੇ ਹੋਏ, ਮੰਗਦੇ ਹੋਏ ਦੇਖ ਰਹੇ ਹਾਂ, ਇਹ ਸਾਰੇ ਕੀ ਨੇ ਇਹ ਵੀ ਸਪਸ਼ਟ ਕਰ ਦੇ।
ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢੇ ਬਾਜ਼ਾਰ,
ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢਾ ਬਾਜ਼ਾਰ। ਹੁਣ ਬਾਜ਼ਾਰ ਦੇ ਵਿੱਚ ਜਦੋਂ ਬਾਜ਼ਾਰ ਖੁੱਲਦਾ ਤੇ ਬਾਜ਼ਾਰੀ ਕੀ ਕਰਦੇ ਨੇ? ਆ ਕਰਕੇ ਆਪਾਂ ਜਦੋਂ ਦੁਕਾਨਾਂ ਖੋਲਦੇ ਹਾਂ ਤੇ ਆਪਣੀ ਆਪਣੀ ਵਸਤੂਆਂ ਦਾ ਪ੍ਰਦਰਸ਼ਨ ਕਰਦੇ ਹਾਂ। ਇਸ ਤੁਕ ਦੇ ਵਿੱਚ ਪਹਿਲੀਆਂ ਚਾਰ ਤੁਕਾਂ ਦਾ ਨਿਚੋੜ ਨਿਕਲ ਕਰਕੇ ਆਉਂਦਾ ਕਿ ਬਾਜ਼ਾਰੀ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਆ ਕਰਕੇ ਬਾਜ਼ਾਰ ਲਗਾਉਂਦੇ ਨੇ, ਉਸੇ ਤਰੀਕੇ ਦੇ ਨਾਲ ਇਹ ਰਚਨਾ ਹੈ ਉਸ ਬੇਪਰਵਾਹ ਦੀ, ਉਸ ਅਕਾਲ ਪੁਰਖ ਦੀ ਰੋਮ ਦੀ ਕਿਰਨ ਤੋਂ ਪੈਦਾ ਹੋਈ ਹੈ। ਔਰ ਜਿਸ ਵੇਲੇ ਇਹ ਕਲਪ ਨਿਕਲ ਜਾਂਦਾ ਹੈ ਬ੍ਰਹਮ ਦਾ ਰਾਤ ਤੇ ਦਿਨ ਚੜਦਾ ਹੈ ਤੇ ਇਹ ਬਾਜ਼ਾਰ ਪੈਦਾ ਹੁੰਦਾ, ਯਾਨੀ ਕਿ ਨਿਕਲਦਾ। ਇਹ ਸ੍ਰਿਸ਼ਟੀ ਦੀਆਂ ਸਾਰੀਆਂ ਜੂਨਾਂ ਜਿਹੜੀਆਂ ਨੇ ਇਹ ਦ੍ਰਿਸ਼ਟੀ ਗੋਚਰ ਹੁੰਦੀਆਂ ਨੇ, ਯਾਨੀ ਕਿ ਇੱਕ ਇੱਕ ਕਰਕੇ ਇਹ ਨਜ਼ਰ ਆਉਣ ਲੱਗ ਜਾਂਦੀਆਂ ਨੇ ਮਨ, ਬੁੱਧੀ ਔਰ ਇੰਦਰੀਆਂ ਦੀ ਸੀਮਾ ਦੇ ਅਧੀਨ। ਔਰ ਇਸੇ ਤਰੀਕੇ ਦੇ ਨਾਲ ਇਹ ਸਾਰੀ ਰਚਨਾ ਚੱਲਦੀ ਹੈ। ਜਦੋਂ ਇੱਕ ਕਲਪ ਬੀਤ ਜਾਂਦਾ, ਇੱਕ ਕਲਪ ਦੀ ਰਾਤ ਹੁੰਦੀ ਹੈ, ਉਸ ਵੇਲੇ ਇਹ ਸਾਰੀ ਰਚਨਾ ਜਿਹੜੀ ਹੈ ਵਿਲੇ ਦੇ ਵਿੱਚ, ਯਾਨੀ ਕਿ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਔਰ ਇਸੇ ਤਰੀਕੇ ਦੇ ਨਾਲ ਦਿਨ ਔਰ ਰਾਤ ਚੱਲਦੇ ਹੋਏ ਅਨੰਤ ਕਾਲ ਹੋ ਗਿਆ, ਅਸੀਂ ਇਸ ਸ੍ਰਿਸ਼ਟੀ ਦੇ ਵਿੱਚ ਫਸੇ ਹੋਏ ਬੈਠੇ ਹਾਂ। ਆਪਣੇ ਘਰ ਦਾ ਕੰਮ ਅਸੀਂ ਅੱਜ ਤੱਕ ਨਹੀਂ ਕਰ ਸਕੇ।
ਗਾਵੇ ਰਾਜੇ ਰਾਣੀਆਂ ਬੋਲੇ ਆਲੇ ਪਤਾਲ,
ਇਸ ਜਗਤ ਦੇ ਵਿੱਚ ਜਿਤਨੇ ਵੀ ਰਾਜੇ ਰਾਣੀਆਂ ਨੇ ਉਲਟੀ ਭਾਸ਼ਾ ਬੋਲਦੇ ਨੇ। ਕਿਸ ਇਹਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਆ ਕਰਕੇ ਅਸਲੀ ਰਾਜਾ ਤੇ ਉਹ ਬੇਪਰਵਾਹ ਹੈ, ਅਸਲੀ ਰਾਣੀ ਇਹ ਆਤਮਾ ਹੈ। ਇਸ ਆਤਮਾ ਔਰ ਉਸ ਪਰਮਾਤਮਾ ਨੂੰ ਛੋੜ ਕਰਕੇ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਭਾਸ਼ਾ, ਯਾਨੀ ਕਿ ਅਸੀਂ ਸਾਨੂੰ ਕੋਈ ਡਿਊਟੀ ਮਿਲ ਗਈ, ਅਸੀਂ ਸਿਰਮੋਰ ਬਣ ਗਏ, ਆਪਣੇ ਆਪ ਨੂੰ ਮਹਾਨ ਸਮਝਣ ਲੱਗ ਗਏ, ਅਸੀਂ ਬਹੁਤ ਹੀ ਸ੍ਰੇਸ਼ਟ ਹਾਂ ਔਰ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਲੱਗ ਜਾਂਦੇ ਹਾਂ, ਸਾਨੂੰ ਕੋਈ ਰਾਜਪਾਠ ਮਿਲ ਗਿਆ, ਅਸੀਂ ਆਪਣੇ ਆਪ ਨੂੰ ਅੱਛਾ ਰਾਜਾ ਘੋਸ਼ਿਤ ਕਰਨ ਲੱਗ ਜਾਂਦੇ ਹਾਂ, ਅੱਛੇ ਅੱਛੇ ਕਰਮ ਕਰਵਾ ਕਰਕੇ, ਖੂਹ ਕੁਟਵਾ ਕਰਕੇ, ਲੰਗਰ ਚਲਵਾ ਕਰਕੇ, ਇਸ ਤਰੀਕੇ ਨਾਲ ਸੇਵਾ ਕਰਵਾ ਕਰਕੇ ਆਪਣੀ ਗੁਣ ਗਵਾਉਂਦੇ ਆ, ਆਪਣੀ ਸੇਵਾ ਕਰਵਾਉਂਦੇ ਆ, ਯਾਨੀ ਕਿ ਆਪਣੇ ਨੂੰ ਸ੍ਰੇਸ਼ਟ ਸਿੱਧ ਕਰਦੇ ਆ, ਇਹ ਭੁੱਲੀ ਬੈਠੇ ਆ ਕਿ ਰਾਜਾ ਕੌਣ ਹੈ ਔਰ ਰਾਣੀ ਕੌਣ ਹੈ। ਰਾਜਾ ਉਹ ਬੇਪਰਵਾਹ ਹੈ ਔਰ ਉਸਦਾ ਅੰਸ਼ ਇਹ ਆਤਮਾ ਹੀ ਰਾਣੀ ਹੈ, ਪਰ ਇਸ ਜਗਤ ਦੇ ਵਿੱਚ ਜਿਤਨੇ ਵੀ ਰਾਜੇ ਰਾਣੀਆਂ ਨੇ ਇਹ ਉਲਟੀ ਭਾਸ਼ਾ ਬੋਲਣ 'ਚ ਲੱਗੇ ਹੋਏ ਨੇ।
ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ,
ਜਿਤ ਤਨ ਪਾਈਏ ਨਾਨਕਾ ਸੋ ਤਨ ਹੋਵੇ ਛਾਰ। ਇਹ ਲੱਖ ਟਕਿਆਂ ਦੇ ਮੁੰਦੜੇ ਤੇ ਲੱਖ ਟਕਿਆਂ ਦੇ ਹਾਰ, ਕਿਤਨੇ ਕੀਮਤੀ ਗਹਿਣੇ ਔਰ ਵਸਤਰ ਇਸ ਦੇਹ ਦੇ ਉੱਪਰ ਅਸੀਂ ਧਾਰਨ ਕਰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਕਿਤਨਾ ਵੀ ਕੀਮਤੀ ਤੂੰ ਇਸ ਦੇਹ ਨੂੰ ਸਜਾ ਲੈ, ਕਿਤਨੀ ਕੀਮਤੀ ਵਸਤੂਆਂ ਹਾਸਲ ਕਰਕੇ ਇਸ ਨੂੰ ਨੱਚਣ 'ਚ ਲੱਗਾ ਰਹਾ, ਰੰਗ ਰੋਗਣ ਕਰਦਾ ਰਹਾ, ਅੱਜ ਤੱਕ ਵਿਚਾਰ ਕਰਕੇ ਦੇਖੋ, ਬੱਚੇ ਵਿਆਹਣ ਵਾਲੇ ਹੋ ਗਏ, ਅਜੇ ਤੱਕ ਕੰਨਾਂ ਦੇ ਝੁਮਕੇ ਨਹੀਂ ਉਤਰੇ, ਹੱਥਾਂ ਦੇ ਚੂੜੇ ਨਹੀਂ ਉਤਰੇ, ਪੈਰਾਂ ਦੀਆਂ ਝਾਂਜਰਾਂ ਨਹੀਂ ਉਤਰੀਆਂ। ਕਿਹਨਾਂ ਨੂੰ ਖੜਕਾ ਕੇ ਦਿਖਾ ਰਹੇ ਹਾਂ? ਆਪਣੇ ਖਸਮ ਨੂੰ ਦਿਖਾ ਰਹੇ ਹਾਂ? ਖਸਮ ਨੂੰ ਤੇ ਇਹ ਸਭ ਪਾਉਂਦਾ ਹੀ ਨਹੀਂ, ਤੇ ਫਿਰ ਕਿਹੜਾ ਖਸਮ ਨੂੰ ਅਸੀਂ ਮਨਾਉਣ ਚ ਲੱਗੇ ਹਾਂ। ਸਾਧ ਸੰਗਤ ਜੀ, ਮਨ ਰੂਪੀ ਖਸਮ ਨੂੰ ਅਸੀਂ ਦਿਨ ਰਾਤ ਚਲਕਾਰਾਂ ਦੇ ਦੇ ਕਰ ਮਨਾਉਣ ਚ ਲੱਗੇ ਹਾਂ। ਅਸਲੀ ਖਸਮ ਦਾ ਸਾਨੂੰ ਗਿਆਨ ਹੀ ਨਹੀਂ ਕਿ ਉਹ ਤੇ ਖਾਮੋਸ਼ ਰਹਿਣਾ ਪਸੰਦ ਕਰਦਾ। ਉਹ ਤੇ ਕਹਿੰਦਾ ਸੰਸਾਰ ਦੀ ਖਾਮੋਸ਼ੀ, ਕੰਨ ਦੇ ਵਿੱਚ ਵੀ ਅੰਗੂਠੇ ਦੇ, ਇਹਨਾਂ ਭਾਸ਼ਾ ਨੂੰ ਨਾ ਸੁਣ, ਇਹਨਾਂ ਬੋਲੀਆਂ ਨੂੰ ਨਾ ਸੁਣ, ਤੂੰ ਅੰਗੂਠੇ ਦੇ ਕਰਕੇ ਸਿਰਫ ਮੇਰੀ ਇੱਕ ਆਵਾਜ਼ ਨੂੰ ਸੁਣ, ਜਿਹੜੀ ਕਿ ਤੈਨੂੰ ਲਿਆਉਣ ਵਾਸਤੇ, ਆਪਣੇ ਘਰ ਲਿਜਾਣ ਵਾਸਤੇ ਮੈਂ ਉਚਾਰਨ ਕੀਤੀ ਹੈ। ਤੇ ਅਸੀਂ ਵਿਚਾਰ ਕਰਕੇ ਦੇਖੋ ਕਿ ਲੱਖਾਂ ਟੱਕਿਆਂ ਦੇ ਮੁੰਦੜੇ ਔਰ ਹਾਰ ਹਾਸਲ ਕਰਨ ਦੇ ਬਾਅਦ ਵੀ ਕਿਆ ਹੁੰਦਾ ਇਸ ਤਨ ਦਾ? ਕਹਿੰਦੇ ਨੇ ਮਿੱਟੀ ਦੀ ਢੇਰ ਹੈ, ਮਿੱਟੀ ਦੇ ਵਿੱਚ ਰਲ ਜਾਣੀ ਹੈ, ਪਰ ਵੀ ਇਹ ਜੀਵਾਤਮਾ ਜਿਹੜੀ ਹੈ ਜਾਗਦੀ ਨਹੀਂ, ਇਸ ਨੂੰ ਸਜਾਉਣ ਚ ਲੱਗੀ ਹੋਈ ਹੈ। ਸਿਰ ਦੇਖ ਲਓ ਤੇ ਰੰਗਿਆ ਜਾ ਰਿਹਾ, ਮੂੰਹ ਦੇਖ ਲਓ ਤੇ ਰੰਗਿਆ ਜਾ ਰਿਹਾ, ਹੱਥ ਪੈਰ ਦੇਖ ਲਓ ਤੇ ਰੰਗੇ ਜਾ ਰਹੇ ਨੇ। ਅਸੀਂ ਇਹ ਸਾਰੇ ਰੰਗ ਜਿਹੜੇ ਲਗਾ ਰਹੇ ਹਾਂ, ਇਹ ਦਰਗਾਹ ਦੇ ਵਿੱਚ ਕਾਲੇ ਸਾਬਿਤ ਹੋਣਗੇ। ਉੱਥੇ ਜਾ ਕਰਕੇ ਅਸੀਂ ਕਦੇ ਵੀ ਜੋ ਹੈ ਆਪਣੇ ਮੁੱਖ ਨੂੰ ਉਜਲਾ ਨਹੀਂ ਕਰ ਸਕਾਂਗੇ।
ਗਿਆਨ ਨਗਲਈ ਟੂੰਡੀਏ ਕਤਨਾ ਕਰੜਾ ਸਾ।
ਇਹ ਗਿਆਨ ਜਿਹੜਾ ਹੈ, ਗਿਆਨ ਕੀ ਹੈ? ਤਤ ਦਾ ਗਿਆਨ, ਆਤਮਾ ਔਰ ਪਰਮਾਤਮਾ ਦੇ ਵਿਸ਼ੇ ਦੇ ਬਾਰੇ ਜਿਹੜਾ ਗਿਆਨ ਹੈ, ਯਾਨੀ ਕਿ ਸ਼ਬਦ ਰੂਪੀ ਗਿਆਨ, ਇਹ ਸ਼ਬਦ ਜਿਹੜਾ ਕਿ ਆਵਾਜ਼ ਔਰ ਪ੍ਰਕਾਸ਼ ਹੈ, ਇਸ ਨੂੰ ਅਸੀਂ ਗੱਲਾਂ ਦੇ ਵਿੱਚ ਨਹੀਂ ਪ੍ਰਾਪਤ ਕਰ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਥਨਾ ਕਰੜਾ ਸਾਰ, ਇਸ ਦੀ ਕਥਨ ਯਾਨੀ ਕਿ ਅਕਥ ਹੈ, ਉਹ ਅਕਥ ਹੈ, ਯਾਨੀ ਕਿ ਇਹ ਜਪਾ ਜਪ ਹੈ ਜਿਹੜਾ ਆਪਣੇ ਆਪ ਜਪ ਕਰ ਰਿਹਾ। ਅਸੀਂ ਜਪ ਰੂਪੀ ਲਫ਼ਜ਼ਾਂ ਦੇ ਭਰਮ ਦੇ ਵਿੱਚ ਫਸੇ ਹਾਂ, ਇਹਨਾਂ ਭਰਮਾਂ ਚੋਂ ਨਿਕਲਾਂਗੇ ਨਹੀਂ, ਤੇ ਇਹ ਜਪੇ ਜਪ ਨੂੰ ਕਦੋਂ ਪ੍ਰਾਪਤ ਕਰਨ ਦੇ ਹਾਸਲ ਕਾਬਿਲ ਬਣਾਂਗੇ?
ਕਰਮ ਮਿਲੇ ਤਾਂ ਪਾਈਏ ਹੋਰ
ਹਿਕਮਤ ਹੁਕਮ ਖੁਆਰ। ਬਿਨਾਂ ਕਰਮਾਂ ਦੇ ਕੁਛ ਵੀ ਨਹੀਂ ਮਿਲਦਾ ਹੋਰ ਹਿਕਮਤ ਹੁਕਮ ਖੁਆਰ। ਹਿਕਮਤ ਕਹਿੰਦੇ ਨੇ ਚਲਾਕੀਆਂ ਨੂੰ, ਜਿਤਨੀਆਂ ਵੀ ਚਲਾਕੀਆਂ ਔਰ ਸਿਆਣਤਾ ਅਸੀਂ ਕਰ ਰਹੇ ਹਾਂ ਨਾ, ਭਾਵੇਂ ਗੁਰੂ ਦੇ ਕੋਲ ਕਰੀਏ ਜਾਂ ਗੁਰੂ ਤੋਂ ਦੂਰ ਕਰੀਏ, ਕੋਈ ਫਰਕ ਨਹੀਂ ਪੈਂਦਾ। ਇਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਡੇਹਬੁਕੀ ਚ ਆਪਣੇ ਹੱਥੀਂ ਆਪ ਵੀ ਲਿਖ ਰਹੇ ਹਾਂ, ਕੋਈ ਲਿਖਣ ਵਾਲਾ ਵੀ ਨਹੀਂ ਹੈ, ਯਾਨੀ ਕਿ ਮਨ ਅੰਦਰ ਦੇ ਵਿੱਚ ਮੌਜੂਦ ਹੈ। ਮਨ ਤੋਂ ਲੇਖਾ ਮੰਗੀਏ ਜਿਸ ਕੀਤਾ ਵਪਾਰ, ਅਸੀਂ ਮਨ ਦੇ ਨਾਲ ਮੁੱਖ ਰੱਖ ਕੇ ਵਪਾਰ ਕਰ ਰਹੇ ਹਾਂ, ਇਸੇ ਲਈ ਜਾ ਕੇ ਦਰਗਾਹ ਦੇ ਵਿੱਚ ਲੇਖਾ ਦੇ ਦੇਣਾ, ਫਿਰ ਛੁਪਾਂਗੇ ਕਿਹਦੇ ਕੋਲ? ਮਨ ਕਰਵਾ ਰਿਹਾ ਤੇ ਮਨ ਛੁਪਾਏਗਾ, ਸਾਰਾ ਭੇਦ ਪ੍ਰਗਟ ਹੋ ਜਾਣਾ, ਉਸ ਵੇਲੇ ਸਾਨੂੰ ਖੁਆਰ ਹੋਣਾ ਪੈਣਾ, ਯਾਨੀ ਕਿ ਸਾਨੂੰ ਬਾਰ ਬਾਰ ਜਨਮ ਔਰ ਮਰਮ ਦੇ ਵਿੱਚ ਜਾਣਾ ਪਏਗਾ।
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਈਓ।
ਨਦਰ ਕਰੇ ਜੇ ਆਪਣੀ, ਵਿਚਾਰ ਕਰ ਲੋ ਇਸ ਤੁਕ ਦੇ ਬਹੁਤ ਗਹਿਰੇ ਅਰਥ ਨੇ। ਨਦਰ ਕਰੇ ਜੇ ਆਪਣੀ, ਨਦਰ ਕਿਸ ਦੀ? ਉਸ ਅਕਾਲ ਪੁਰਖ ਦੀ ਨਦਰ। ਜਦ ਤੱਕ ਅਕਾਲ ਪੁਰਖ ਦੀ ਨਦਰ ਨਾ ਹੋਵੇ, ਨਦਰੀ ਸਤਿਗੁਰ ਪਾਇਆ, ਤੇ ਉਸ ਦੇ ਬਾਅਦ ਸਤਿਗੁਰ ਦੀ ਵੀ ਨਦਰ ਚਾਹੀਦੀ ਹੈ, ਯਾਨੀ ਕਿ ਪਹਿਲਾ ਲਭਾਵ ਨਦਰ ਦਾ ਹੈ, ਸਤਿਗੁਰ ਦੀ ਪ੍ਰਾਪਤੀ ਉਸ ਅਕਾਲ ਪੁਰਖ ਦੀ ਨਦਰ ਦੇ ਉੱਤੇ ਹੈ। ਬਸ ਕੋਈ ਕਿਸੇ ਅਹੰਕਾਰ ਦੇ ਵਿੱਚ ਬੈਠੇ ਕਿ ਮੈਂ ਸਤਿਗੁਰ ਦੇ ਕੋਲ ਆ ਗਿਆ ਤੇ ਸਤਿਗੁਰ ਨੂੰ ਪ੍ਰਾਪਤ ਕਰ ਲਿਆ, ਘਰ ਬੈਠਿਆ ਨਿਕਟ ਨਿਤ ਪਾਸ, ਬਿਨ ਭਾਗਾ ਸਤਿਗੁਰ ਨਾ ਮਿਲੇ। ਸਤਿਗੁਰ ਨੂੰ ਬਿਨਾਂ ਭਾਗਾ ਦੇ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ। ਜਿਸ ਘਰ ਦੇ ਵਿੱਚ ਸਤਿਗੁਰ ਮੌਜੂਦ ਨੇ, ਉਹਨਾਂ ਦੇ ਘਰ ਨਜ਼ਰ ਮਾਰ ਕਰਕੇ ਦੇਖ ਲਓ, ਉਹ ਸਤਿਗੁਰ ਦੀ ਤਲਾਸ਼ ਕਿਤੇ ਹੋਰ ਕਰਦੇ ਰਹੇ, ਹੋਰ ਹੀ ਸ਼ਹਿਰਾਂ ਦੇ ਵਿੱਚ ਜਾ ਕਰਕੇ ਉਹਨੂੰ ਪਾਲਦੇ ਰਹੇ, ਘਰ ਦੇ ਵਿੱਚ ਮੌਜੂਦ ਹੈ। ਯਾਨੀ ਕਿ ਅਸੀਂ ਚਾਹ ਕਰਕੇ ਵੀ ਉਸ ਪਰਮਾਤਮਾ ਸਤਿਗੁਰ ਨੂੰ ਪ੍ਰਾਪਤ ਨਹੀਂ ਕਰ ਸਕਦੇ, ਬੇਸ਼ੱਕ ਉਹਨੂੰ ਕੋਲ ਬਿਠਾ ਕਰਕੇ ਚਾਰ ਸਵੇਰੇ ਚੱਕਰ ਲਾਉਂਦੇ ਰਹੀਏ। ਸੋ ਭਾਵ ਹੈ ਕਿ ਅਕਾਲ ਪੁਰਖ ਦੀ ਨਜ਼ਰ, ਅਕਾਲ ਪੁਰਖ ਦੀ ਨਜ਼ਰ ਕਿਸ ਨੂੰ ਆਉਂਦੀ ਹੈ? ਜਿਹੜੀ ਜੀਵਾਤਮਾ ਸੰਸਾਰ ਨੂੰ ਤਿਆਗਦੀ ਹੈ। ਯਾਨੀ ਕਿ ਗੁਰੂ ਰਾਮਦਾਸ ਜੀ ਸਪਸ਼ਟ ਕਰਦੇ ਨੇ ਕਿ ਪਿਛਲੇ ਜਨਮਾਂ ਚ ਮੈਂ ਪ੍ਰਚੂਨ ਕਮਾਇਆ, ਪ੍ਰਚੂਨ ਕਮਾਇਆ ਤੇ ਇਸ ਜਨਮ ਦੇ ਵਿੱਚ ਕੀ ਹੋਇਆ? ਪ੍ਰਚੂਨ ਦੀ ਕਮਾਈ ਦਾ ਫਲ ਸਤਿਗੁਰ ਦੀ ਪ੍ਰਾਪਤੀ ਹੋਈ। ਸਤਿਗੁਰ ਦੀ ਪ੍ਰਾਪਤੀ ਦਾ ਫਲ ਕੀ ਹੋਇਆ? ਕਿ ਮੇਰੇ ਕੰਠ ਦੇ ਵਿੱਚ ਹਰੀ ਰੂਪ ਮਾਲਾ ਜਿਹੜੀ ਹੈ ਪਰੋ ਦਿੱਤੀ ਗਈ, ਔਰ ਹਰੀ ਦੀ ਮਾਲਾ ਕੰਠ ਦੇ ਵਿੱਚ ਪਰੋਣ ਦਾ ਕੀ ਲਾਭ ਹੋਇਆ? ਕਿ ਮੈਂ ਸਦਾ ਲਈ ਅਮਰ ਹੋ ਗਿਆ, ਯਾਨੀ ਕਿ ਜਨਮ ਔਰ ਮਰਨ ਦੇ ਗੇੜ ਚੋਂ ਨਿਕਲ ਗਿਆ। ਯਾਨੀ ਕਿ ਕਈ ਕਰੋੜ ਜਨਮਾਂ ਦਾ ਪੁੰਨ ਲੈ ਕਰਕੇ ਇਹ ਜੀਵਾਤਮਾ ਸਤਿਗੁਰ ਦੇ ਕੋਲ ਆਉਂਦੀ ਹੈ, ਔਰ ਕਈ ਕਰੋੜ ਜਨਮਾਂ ਦਾ ਪੁੰਨ ਜਿਸਲੇ ਪ੍ਰਗਟ ਹੁੰਦਾ ਤੇ ਅੰਤਰ ਦੇ ਵਿੱਚ ਸਤਿਗੁਰ ਦੀਦਾਰ ਦਿੰਦੇ ਨੇ। ਯਾਨੀ ਕਿ ਬਿਨਾਂ ਨਦਰ ਦੇ, ਬਿਨਾਂ ਅਕਾਲ ਪੁਰਖ ਦੇ ਹੁਕਮ ਦੇ ਸਤਿਗੁਰ ਦਾ ਦਰਸ਼ਨ ਨਹੀਂ ਹੁੰਦਾ, ਔਰ ਬਿਨਾਂ ਸਤਿਗੁਰ ਦੀ ਰਹਿਮਤ ਦਇਆ ਦੇ ਕਦੇ ਇਹ ਸਤਿਗੁਰ ਦੇ ਨਾਲ ਮੇਲ ਹੋ ਹੀ ਨਹੀਂ ਸਕਦਾ। ਤੇ ਦੋਨੋਂ ਹੀ ਨਜ਼ਰਾਂ ਜ਼ਰੂਰੀ ਨੇ, ਪਹਿਲੀ ਅਕਾਲ ਪੁਰਖ ਦੀ, ਦੂਸਰੀ ਜਿਸ ਸਤਿਗੁਰ ਦੇ ਕੋਲ ਅਸੀਂ ਗਏ ਹਾਂ ਉਸ ਦੀ ਵੀ ਨਜ਼ਰ ਹੋਣੀ ਜ਼ਰੂਰੀ ਹੈ। ਇਹ ਰਸਤਾ ਆਪਣਾ ਹੈ, ਅਕਾਲ ਪੁਰਖ ਨੇ ਤਾਂ ਹੁਕਮ ਕਰ ਦਿੱਤਾ, ਦੋ ਪੈਰ ਦੀ ਜੂਨ ਦੇ ਦਿੱਤੀ, ਅਗਰ ਅਸੀਂ ਗੁਰੂ ਦੇ ਹੁਕਮ ਨੂੰ ਮੰਨਿਆ ਹੀ ਨਹੀਂ ਤੇ ਵਿਚਾਰ ਕਰਕੇ ਦੇਖ ਲਓ, ਅਕਾਲ ਪੁਰਖ ਦੇ ਹੁਕਮ ਨੂੰ ਪ੍ਰਾਪਤ ਕਰਨ ਦੇ ਬਾਅਦ ਅਸੀਂ ਹੁਕਮ ਪ੍ਰਾਪਤ ਕਰ ਚੁੱਕੇ ਹਾਂ, ਦੋ ਪੈਰ ਦੀ ਜੂਨ ਜਿਹੜੀ ਸਾਨੂੰ ਮਿਲੀ ਹੈ ਇਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਮਿਲੀ ਹੈ ਕਿ ਤੁਸੀਂ ਮੇਰੇ ਨਾਲ ਆ ਕਰਕੇ ਮਿਲ ਜਾਓ। ਸਤਿਗੁਰ ਦੇ ਕੋਲ ਵੀ ਬਿਠਾ ਦਿੱਤਾ, ਹੁਣ ਜਦ ਤੱਕ ਅਸੀਂ ਸਤਿਗੁਰ ਦੇ ਮਜ਼ਮੂਨ ਦੇ ਉੱਪਰ ਪੂਰਾ ਨਹੀਂ ਉਤਰਾਂਗੇ, ਸਤਿਗੁਰ ਦੀ ਨਜ਼ਰ ਪ੍ਰਾਪਤ ਨਹੀਂ ਹੋ ਸਕਦੀ, ਔਰ ਜਦ ਤੱਕ ਸਤਿਗੁਰ ਦੀ ਨਜ਼ਰ ਪ੍ਰਾਪਤ ਨਹੀਂ ਹੋਏਗੀ ਕਦੇ ਵੀ ਅਸੀਂ ਇਸ ਰੂਹਾਨੀਅਤ ਦੇ ਮਜ਼ਮੂਨ ਤੇ, ਇਸ ਪੌੜੀ ਤੇ ਅਸੀਂ ਇੱਕ ਪੈਰ ਵੀ ਨਹੀਂ ਰੱਖ ਸਕਾਂਗੇ।
ਜੀ ਪੋਤੇ ਜਨਮ ਪਰਮਿਆਂ ਤਾਂ ਸਤਿਗੁਰ ਸਬਦ ਸੁਣੋ।
ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਸੁਣਾਉਂਦਾ। ਕਦੋਂ ਸੁਣਾਉਂਦਾ? ਕਰੋੜਾਂ ਹੀ ਜਨਮਾਂ ਦੇ ਜਦੋਂ ਪੁੰਨ ਇਕੱਠੇ ਹੁੰਦੇ ਨੇ ਨਾ, ਤਾਂ ਹੀ ਜਾ ਕਰਕੇ ਸਤਿਗੁਰ ਦੇ ਸ਼ਬਦ ਰੂਪ ਦਾ ਦੀਦਾਰ ਹੁੰਦਾ। ਇਸ ਵਕਤ ਜੋ ਸਤਿਗੁਰੂ ਸਾਨੂੰ ਦੇ ਰਹੇ ਨੇ, ਸ਼ਬਦ ਹੀ ਦੇ ਰਹੇ ਨੇ, ਪਰ ਇਹ ਸ਼ਬਦ ਸਾਨੂੰ ਪਾਰ ਨਹੀਂ ਲਿਜਾ ਸਕਦਾ, ਇਹ ਸਾਨੂੰ ਰਸਤਾ ਦੇ ਸਕਦਾ, ਪਰ ਉਸ ਪਾਰ ਲਿਜਾਣ ਵਾਲਾ ਜਿਹੜਾ ਸ਼ਬਦ ਹੈ ਉੱਥੇ ਤੱਕ ਪਹੁੰਚਣ ਵਾਸਤੇ ਇਸ ਰਸਤੇ ਦੀ ਵੀ ਜ਼ਰੂਰਤ ਹੈ। ਰਸਤਾ ਇੱਕ ਸਾਧਨ ਹੈ, ਇਸ ਸਾਧਨ ਤੇ ਚੱਲਾਂਗੇ ਤੇ ਪਾਰ ਜਾਵਾਂਗੇ, ਨਹੀਂ ਤੇ ਅਨੰਤ ਕਾਲ ਤੋਂ ਅਸੀਂ ਸਤਸੰਗ ਸੁਣਦੇ ਆ ਰਹੇ ਹਾਂ, ਹੁਣ ਵੀ ਸੁਣ ਰਹੇ ਹਾਂ, ਕੋਈ ਵੀ ਲਾਭ ਨਹੀਂ ਮਿਲੇਗਾ ਅਗਰ ਅਸੀਂ ਇਸ ਦੇ ਉੱਪਰ ਅਮਲ ਨਹੀਂ ਕਰਾਂਗੇ। ਤੇ ਜਿਹੜੇ ਲਾਭ ਮਿਲਣਗੇ ਉਹ 84 ਲੱਖ ਜਾਮਿਆਂ ਦੇ ਵਿੱਚ ਹੀ ਰਹਿਣਗੇ, ਇਹ ਫਲ ਨਾਹੀ ਜੀਓ। ਉਹ ਅੰਮ੍ਰਿਤ ਲਈ ਮਿਲੇਗਾ ਜਿਸ ਨੂੰ ਪੀਣ ਵਾਸਤੇ ਦੋ ਪੈਰ ਦੀ ਜੂਨ ਲੈ ਕਰਕੇ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੇ ਅਵਤਾਰ ਲਿਆ ਹੈ।
ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣੀਏ ਲੋਕ,
ਸਾਰੇ ਹੀ ਕੰਨ ਖੋਲ ਕਰਕੇ ਸਾਰੀ ਸ੍ਰਿਸ਼ਟੀ ਸੁਣ ਲੋ ਕਿ ਸਤਿਗੁਰ ਜੇਵੜ ਦਾਤਾ ਕੋਈ ਨਹੀਂ, ਸਤਿਗੁਰੂ ਵਰਗਾ ਦੇਣ ਵਾਲੀ ਦਾਤ ਇਸ ਜਗਤ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ। ਜਿਹੜੀ ਦਾਤ ਉਹ ਦਿੰਦਾ ਹੈ ਉਸ ਦਾਤ ਨੂੰ ਲੈ ਕਰਕੇ ਇਹ ਜੀਵਾਤਮਾ ਸਦਾ ਲਈ ਅਮਰ ਹੋ ਜਾਂਦੀ ਹੈ, ਔਰ ਅਸੀਂ ਇਸ ਅਮਰ ਪਦ ਨੂੰ ਛੋੜ ਕਰਕੇ ਇਸ ਸੰਸਾਰ ਦੀ ਨਾਸ਼ਵਾਨ ਵਸਤੂ ਔਰ ਸੰਬੰਧਾਂ ਨੂੰ ਇਕੱਤਰਿਤ ਕਰਨ ਲੱਗੇ ਹੋਏ ਹਾਂ, ਔਰ ਇਹਨਾਂ ਨੂੰ ਇਕੱਠਾ ਕਰਨ ਦੇ ਬਾਅਦ ਅਸੀਂ ਕਦੀ ਵੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੇ, ਇਹਨਾਂ ਦੇ ਵਿੱਚ ਹੀ ਅਸੀਂ ਆਸਕਤੀ ਕਰਕੇ ਇਹਨਾਂ ਦੇ ਵਿੱਚ ਹੀ ਜਨਮ ਮਰਨ ਚਾਹਾਂਗੇ।
ਸਤਿਗੁਰ ਮਿਲੀਏ ਸੱਚ ਪਾਇਆ ਜਿੰਨੀ ਵਿੱਚ ਆਪ ਗਵਾ,
ਸਤਿਗੁਰੂ ਨੂੰ ਮਿਲਣ ਦੇ ਨਾਲ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਕਿਹੜੀ ਜੀਵਾਤਮਾ ਨੂੰ? ਜਿੰਨੇ ਵਿੱਚ ਆਪ ਗਵਾਈਆ, ਜਿਸ ਨੇ ਆਪਣੇ ਅੰਦਰੋਂ ਹੋਮੈ ਦੀ ਮੈਲ ਨੂੰ ਕੱਢ ਦਿੱਤਾ। ਜਿਹੜੇ ਆਪਣੇ ਅੰਦਰ ਹੋਮਾ ਦੀ ਮੈਲ ਨੂੰ ਨਹੀਂ ਕੱਢ ਸਕੇ ਉਹ ਕਦੇ ਵੀ ਇਸ ਰੂਹਾਨੀਅਤ ਦੇ ਮਜ਼ਮੂਨ ਦੇ ਉੱਪਰ ਚੱਲ ਨਹੀਂ ਸਕਦੇ।
ਜਿਨ ਸੱਚੋ ਸੱਚ ਬੁਝਾਇਆ,
ਜਿਹੜੇ ਅੰਦਰੋਂ ਸੱਚੇ ਹੋ ਗਏ ਉਹਨਾਂ ਨੇ ਸੱਚ ਮੁੱਚ ਉਸ ਪਰਮਾਤਮਾ ਸੱਚ ਨੂੰ ਬੁੱਝ ਲਿਆ, ਪ੍ਰਾਪਤ ਕਰਨ ਦੇ ਕਾਬਿਲ ਹੋ ਗਏ। ਸੋ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਜਿਹੜਾ ਭੈ ਦਾ ਭੇਦ ਦਿੱਤਾ, ਗੁਰੂ ਨਾਨਕ ਸਾਹਿਬ ਨਿਚੋੜ ਕੱਢ ਰਹੇ ਨੇ, ਉਹ ਭੈ ਕੀ ਹੈ? ਉਹ ਭੈ ਹੈ ਪਰਮਾਤਮਾ ਦਾ ਇੱਕ ਗੁਣ ਜਿਸ ਨੂੰ ਸ਼ਬਦ ਕਿਹਾ ਗਿਆ। ਇਹ ਬੇਪਰਵਾਹ ਦਾ ਇੱਕ ਗੁਣ ਹੈ, ਉਸਦੀ ਇੱਕ ਕਲਾ ਹੈ। ਇਸ ਕਲਾ ਨੇ ਹੀ ਇਸ ਜੜ ਚੇਤਨ ਲੋਕ ਨੂੰ ਆਧਾਰ ਦੇ ਰੱਖਿਆ। ਕਿਤਨੇ ਨਿਰਾਲੇ ਅੰਦਾਜ਼ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਭੈ ਲਫ਼ਜ਼ ਦੇ ਵਿੱਚ ਇਸ ਪਰਮਾਤਮਾ ਦੇ ਗੁਣ ਸ਼ਬਦ ਨੂੰ ਛੁਪਾ ਕਰਕੇ ਰੱਖਤਾ। ਸੋ ਫਕਰਾਂ ਦੀ ਭਾਸ਼ਾ ਜਿਹੜੀ ਹੈ, ਫਕਰ ਹੀ ਸਮਝ ਸਕਦੇ ਨੇ ਔਰ ਫਕਰ ਹੀ ਉਸਦਾ ਅਰਥ ਦੇ ਸਕਦੇ ਨੇ। ਸੋ ਇਹ ਸਾਡੀ ਕਿਸਮਤ ਅੱਛੀ ਹੈ ਕਿ ਅਸੀਂ ਸੱਚਖੰਡ ਤੋਂ ਇਹ ਤਾਕਤ ਨੂੰ ਪ੍ਰਾਪਤ ਕਰਕੇ ਤੇ ਇਸ ਰੂਹਾਨੀਅਤ ਦੇ ਭੇਦ ਨੂੰ ਜਾਣਨ ਦੇ ਕਾਬਿਲ ਬਣ ਗਏ। ਤੋ ਅੱਜ ਦਾ ਜੋ ਮਜ਼ਮੂਨ ਸੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜੜ ਚੇਤਨ ਲੋਕ ਨੂੰ ਸਭ ਨੂੰ ਆਧਾਰ ਦੇਣ ਵਾਲਾ ਪਰਮਾਤਮਾ ਦਾ ਜਿਹੜਾ ਪੈ ਰੂਪੀ ਗੁਣ ਹੈ ਉਹ ਹੋਰ ਕੁਛ ਨਹੀਂ, ਸ਼ਬਦ ਹੈ। ਸ਼ਬਦ ਕਿਹੜਾ? ਆਵਾਜ਼ ਔਰ ਪ੍ਰਕਾਸ਼ ਵਾਲਾ, ਜਿਸ ਨੇ ਸਭ ਨੂੰ ਆਧਾਰ ਦੇ ਦਿੱਤਾ ਹੈ। ਅਗਰ ਇਹ ਨਿਕਲ ਜਾਵੇ ਤੇ ਸਾਰੀ ਸ੍ਰਿਸ਼ਟੀ ਸਾਰੀ ਰਚਨਾ ਜਿਹੜੀ ਹੈ ਆਪਣੇ ਆਪ ਵਿਲੇ ਦੇ ਵਿੱਚ ਚਲੀ ਜਾਏਗੀ, ਅਸੀਂ ਚਾਹ ਕਰਕੇ ਵੀ ਇਸ ਨੂੰ ਰੋਕ ਨਹੀਂ ਸਕਦੇ। ਸਾਧ ਸੰਗਤ ਜੀ, ਗੁਰੂ ਸਾਹਿਬ ਜਿਹੜੀ ਬਾਣੀ ਦਿੰਦੇ ਹਨ ਉਹਦੇ ਵਿੱਚ ਕੁਝ ਤੁਕਾਂ ਵੀ ਲੈਂਦੇ ਹਨ, ਕੁਝ ਮਿਸਾਲਾਂ ਵੀ ਦਿੰਦੇ ਹਨ, ਪਰ ਗੁਰੂ ਨਾਨਕ ਸਾਹਿਬ ਦਾ ਸਿਰਫ ਇਤਨਾ ਹੀ ਭਾਵ ਹੁੰਦਾ ਕਿ ਜਿਸ ਅੰਗ ਨੂੰ ਅੱਛੇ ਢੰਗ ਦੇ ਨਾਲ ਉਹ ਸਮਝਾਉਣਾ ਚਾਹੁੰਦੇ ਨੇ ਉਸ ਨੂੰ ਅੱਛੇ ਤਰੀਕੇ ਦੇ ਨਾਲ ਸਮਝਾ ਸਕਣ। ਇਸ ਤੋਂ ਅੱਗੇ ਕਿਸੇ ਦੀ ਨਿੰਦਿਆ, ਵਡਿਆਈ, ਕੋਈ ਨਵਾਂ ਮਤ ਜਾਂ ਧਰਮ ਚਲਾਉਣ ਦਾ ਕੋਈ ਵੀ ਉਹਨਾਂ ਦਾ ਵਿਸ਼ੇ ਨਹੀਂ ਹੈ, ਨਾ ਹੀ ਐਸਾ ਕੋਈ ਭਾਵ ਹੈ। ਕੋਈ ਵੀ ਜੀਵ ਆਤਮਾ ਅੱਗੇ ਹੋ ਕਰਕੇ ਸਾਰੀ ਪ੍ਰਕਿਰਿਆ ਦਾ ਕੁਝ ਹੋਰ ਅਰਥ ਕੱਢਦੀ ਹੈ ਤੇ ਉਸਦੀ ਆਪਣੀ ਮਨਮਤ ਹੈ, ਗੁਰਮਤ ਦਾ ਇਹ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।